ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ ਜੀ ਕੀ ਏਕੈ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਡਿਗੈ ਨ ਡੋਲੈ ਦ੍ਰਿੜ ਕਰ ਰਹੇ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕਸ਼ ਹੋਤੇ ਤਿਨ ਕੀ ਬਾਤ ਬੇਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਹ ਚਲ ਘਰ ਬਾਦੇਓ ਗੁਰ ਕੀਓ ਬੰਧਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਹ ਚਲ ਘਰ ਬਾਦੇਓ ਗੁਰ ਕੀਓ ਬੰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖ ਦੇ ਮਾਲਿਕ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਅਕਾਲ ਪੁਰਖ ਵਾਹਿਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਇਹ ਮਾਨਸ ਜਨਮ ਦੁਰਲੱਭ ਦੇਹ ਦੀਆਂ ਅਮੁੱਲਕ ਘੜੀਆਂ ਵੇਸ਼ ਕੀਮਤੀ ਸਵਾਸ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਕੇ ਇਸ ਪਾਵਨ ਅਸਥਾਨ ਉੱਤੇ ਇਸ਼ਨਾਨ ਕਰਕੇ ਫਿਰ ਸਤਿਗੁਰੂ ਜੀ ਦੁਆਰਾ ਬਖਸ਼ਿਸ਼ ਕੀਤਾ ਹੋਇਆ ਅੰਮ੍ਰਿਤ ਵੇਲੇ ਮੁਖਵਾਕ ਜੋ ਸਮੁੱਚੀ ਕਾਇਨਾਤ ਦੇ ਭਲੇ ਵਾਸਤੇ ਸਤਿਗੁਰੂ ਜੀ ਨੇ ਉਚਾਰਨ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਹੁਕਮਨਾਮੇ ਦੀ ਵਿਚਾਰ ਸਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਵਿਦਵਾਨ ਹਾਲ ਵਿਖੇ ਜੁੜ ਬੈਠੇ ਹੋ। ਸਤਿਗੁਰੂ ਜੀ ਦਾ ਕੋਟਾਨੁਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ ਜੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਤਰਸ ਕਰਕੇ ਆਪਾਂ ਸਾਰਿਆਂ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਸੱਦ ਬਹਾਇਆ ਹੈ, ਕਿਉਂਕਿ ਇਸ ਅਸਥਾਨ 'ਤੇ ਕੋਈ ਬੰਦਾ ਆਪਣੀ ਕੋਸ਼ਿਸ਼ ਨਾਲ ਯਤਨ ਨਾਲ ਅਕਲ ਜਾਂ ਸਿਆਣਪ ਨਾਲ ਕਵੇ ਕਿ ਮੈਂ ਜਾ ਕੇ ਹਾਜ਼ਰੀ ਲਾ ਲਾਂ ਤਾਂ ਲੱਗ ਨਹੀਂ ਸਕਦੀ। ਇਹ ਸਤਿਗੁਰੂ ਜੀ ਦਾ ਤਰਸ ਕਿਰਪਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ੁਕਰਾਨੇ ਵਿੱਚ ਜੁੜੀਏ। ਅੱਜ ਦਾ ਪਾਵਨ ਮੁਖਵਾਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਧਨਾਸਰੀ ਰਾਗ ਦੇ ਅੰਦਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 671 ਅਤੇ 72 ਉੱਤੇ ਸਪਾਹੇਮਾਨ ਹੈ। ਅੱਜ ਦੇ ਮੁੱਖ ਵਾਕ ਹੁਕਮਨਾਮੇ ਵਿੱਚ ਸਤਿਗੁਰੂ ਜੀ ਅਧਿਆਤਮ ਦੀ ਉਹ ਗੱਲ ਸਾਨੂੰ ਦ੍ਰਿੜ ਕਰਾ ਰਹੇ ਹਨ ਜਿਸ ਫਾਰਮੂਲੇ ਨੂੰ ਮੰਨਣ ਤੋਂ ਬਾਅਦ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਆਪਾਂ ਪ੍ਰਵਾਨ ਹੋ ਸਕਦੇ ਹਾਂ। ਇੱਕ ਵਾਰ ਜਿੰਨੇ ਵੀ ਸਰੀਰ ਜੁੜ ਬੈਠੇ ਹੋ ਸਭ ਤੋਂ ਪਹਿਲਾਂ ਕਰੋ ਕਿਰਪਾਲਤਾ, ਲਾਓ ਹਾਜ਼ਰੀ ਅਤੇ ਅਸੀਸ ਬਖਸ਼ੋ। ਸਤਿਗੁਰੂ ਜੀ ਆਪ ਨਦਰ ਕਿਰਪਾ ਬਖਸ਼ਿਸ਼ ਕਰਕੇ ਆਪਣੇ ਪਾਵਨ ਸ਼ਬਦ ਦੀ ਵਿਚਾਰ ਬਖਸ਼ਿਸ਼ ਕਰਨ। ਜਿੰਨੀਆਂ ਵੀ ਸੰਗਤਾਂ ਦੂਰ ਦੁਰੇਡੇ ਘਰਾਂ ਵਿਦੇਸ਼ਾਂ ਵਿੱਚ ਵੀ ਜੁੜ ਬੈਠੇ ਹੋ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਇੱਕ ਵਾਰ ਲਾਓ ਹਾਜ਼ਰੀ, ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਜਿਸ ਕੰਮ ਦਾ ਕੋਈ ਕਾਰਨ ਨਾ ਹੋਵੇ ਉਸ ਕੰਮ ਵਿੱਚੋਂ ਲਾਭ ਵੀ ਪ੍ਰਾਪਤ ਨਹੀਂ ਹੁੰਦਾ ਅਤੇ ਉਹਦੇ ਵਿੱਚ ਆਲਸ ਵੀ ਆਉਂਦਾ। ਫਿਰ ਧਿਆਨ ਨਾਲ ਸੁਣਿਓ, ਜਿਸ ਕੰਮ ਦਾ ਕੋਈ ਕਾਰਨ ਨਾ ਬੰਦੇ ਨੂੰ ਪਤਾ ਹੋਵੇ ਉਹ ਕੰਮ ਦੇ ਵਿੱਚੋਂ ਲਾਭ ਵੀ ਨਹੀਂ ਉਹਨੂੰ ਪ੍ਰਾਪਤ ਹੁੰਦਾ ਅਤੇ ਆਲਸ ਵੀ ਆਉਂਦਾ। ਸਤ ਸੰਗਤ ਵਿੱਚ ਕਿਉਂ ਜੁੜਨਾ ਹੈ, ਵਾਹਿਗੁਰੂ ਕਿਉਂ ਜਪਣਾ, ਗੁਰਦੁਆਰੇ ਕਿਉਂ ਆਉਣਾ ਹੈ? ਪਹਿਲਾਂ ਆਉਣ ਵਾਲੇ ਨੂੰ ਕਾਰਨ ਪਤਾ ਹੋਣਾ ਚਾਹੀਦਾ। ਜਦੋਂ ਕਾਰਨ ਸਮਝ ਆ ਜਾਏ ਤਾਂ ਡੈਫੀਨੇਟ, ਉਹ ਜਦੋਂ ਕਾਰਨ ਸਮਝ ਆ ਜਾਏ ਤਾਂ ਉਹ ਸੁਚੇਤ ਹੋ ਕੇ ਕਰੇਗਾ, ਸੁਚੇਤ ਅਤੇ ਸਾਵਧਾਨ ਹੋ ਕੇ ਕਰੇਗਾ, ਉਹਨੂੰ ਬੈਨੀਫਿਟ ਵੀ ਹੋਏਗਾ। ਤਾਂਹੀਓ ਸਤਿਗੁਰੂ ਜੀ ਨੇ ਜਦੋਂ ਰੱਬ ਦੀ ਉਸਤਤ ਕਰਨ ਵਾਸਤੇ ਸਾਨੂੰ ਪ੍ਰੇਰਿਆ ਤਾਂ ਪੰਕਤੀ ਤੁਹਾਨੂੰ ਯਾਦ ਹੈ ਜਿਹਦੇ ਵਿੱਚ ਮਹਾਰਾਜ ਜੀ ਨੇ ਕਿਹਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਨਾਲ ਕਿਹਾ ਸਾਵਧਾਨ, ਇਕਾਗਰ ਚਿੱਤ, ਇਕਾਗਰ ਚਿੱਤ ਅਤੇ ਸਾਵਧਾਨ ਹੋ ਕੇ ਕਰੀ। ਔਰ ਸਾਵਧਾਨ ਬੰਦਾ ਉਹਦੇ ਵਿੱਚ ਹੁੰਦਾ ਜਿਹਦਾ ਉਹਨੂੰ ਪਹਿਲਾਂ ਕਾਰਨ ਪਤਾ ਲੱਗ ਜਾਏ ਕਿ ਮੈਨੂੰ ਲਾਭ ਕੀ ਹੈ, ਮੈਨੂੰ ਬੈਨੀਫਿਟ ਕੀ ਹੋਣਾ। ਜਦੋਂ ਕਾਰਨ ਨਾ ਪਤਾ ਹੋਵੇ ਉਸ ਕੰਮ ਵਿੱਚ ਆਲਸ ਕਰੇਗਾ, ਨੀਂਦ ਆਏਗੀ, ਦੇਰੀ ਕਰੇਗਾ, ਅਵਿਸਲਾਪਨ ਰਹੇਗਾ, ਉਹਦੇ ਵਿੱਚ ਨਾਗੇ ਵੀ ਪਾਵੇਗਾ। ਜਦੋਂ ਡਾਕਟਰ ਕਿਸੇ ਰੋਗੀ ਨੂੰ ਪਹਿਲਾਂ ਉਹਦਾ ਕਾਰਨ ਦੱਸਦਾ ਵੀ ਤੇਰੇ ਰੋਗ ਦੇ ਆਹ ਕਾਰਨ ਨੇ ਔਰ ਇਹਨਾਂ ਕਾਰਨਾਂ ਕਰਕੇ ਅੱਗੇ ਆਹ ਨੁਕਸਾਨ ਹੋਣਾ, ਲਾਭ ਅਤੇ ਬੈਨੀਫਿਟ ਦੱਸਦਾ, ਉਹ ਦਵਾਈ ਖਾਏਗਾ ਇੱਥੇ ਹੀ ਹਟ ਜਾਏਗਾ, ਨਹੀਂ ਮੈਡੀਸਨ ਪੂਰੀ ਖਾਓਗੇ ਤਾਂ ਰੋਗ ਵੱਧ ਕੇ ਨੇ ਆਹ ਰੂਪ ਧਾਰਨ ਕਰ ਲੈਣਾ। ਰੋਗੀ ਸਾਵਧਾਨ ਹੋ ਜਾਂਦਾ, ਸੁਚੇਤ ਹੁੰਦਾ ਔਰ ਬੜੀ ਸੁਚੇਤਤਾ ਅਤੇ ਸਾਵਧਾਨਤਾ ਦੇ ਨਾਲ ਉਹ ਦਵਾਈ ਖਾਂਦਾ ਪ੍ਰੋਪਰ ਉਹ ਦਵਾਈ ਖਾਣ ਤੋਂ ਬਾਅਦ ਫਿਰ ਉਹਦਾ ਰੋਗ ਵੀ ਹਟਦਾ। ਜਦੋਂ ਉਹ ਅਵੇਸਲਾ ਹੋਵੇ, ਪਤਾ ਹੀ ਨਾ ਹੋਵੇ ਕਿ ਇਹਦਾ ਲਾਭ ਕੀ ਹੈ, ਆਲਸ ਆਏਗਾ, ਨਾਗੇ ਪਾਏਗਾ ਔਰ ਸਹੀ ਤਰੀਕੇ ਨਾਲ ਟ੍ਰੀਟਮੈਂਟ ਨਹੀਂ ਕਰਾ ਸਕੇਗਾ, ਉਹ ਰੋਗੀ ਦਾ ਰੋਗ ਵੱਧਦਾ, ਫਿਰ ਉਹਦੇ ਸਰੀਰ ਦੀ ਮੌਤ ਹੋ ਸਕਦੀ। ਇਹੀਓ ਗੱਲ ਸਤਿਗੁਰੂ ਜੀ ਨੇ ਕਿਹਾ, ਤੇਰੇ ਮਨ ਦੇ ਰੋਗ ਨੇ ਜਿਹੜੇ, ਕਾਮ ਕ੍ਰੋਧ ਲੋਮੋ ਅਹੰਕਾਰ ਈਰਖਾ ਦਵੈਸ਼ ਨਿੰਦਿਆ ਚੁਗਲੀ, ਇਹ ਸਾਰੇ ਰੋਗ ਤੈਨੂੰ ਚੁੰਬੜੇ ਹੋਏ ਨੇ, ਇਹਨਾਂ ਦਾ ਆਹ ਨੁਕਸਾਨ ਹੋਣਾ ਤੇ ਰੋਗ ਹਟਣੇ ਇਸ ਤਰ੍ਹਾਂ ਨੇ। ਜਦੋਂ ਕਾਰਨ ਪਤਾ ਲੱਗ ਜਾਏ ਕਿ ਸੰਗਤ ਵਿੱਚ ਆ ਕੇ ਹੁੰਦਾ ਕੀ ਹੈ, ਕਾਰਨ ਪਤਾ ਲੱਗ ਜਾਏ ਨਿਤਨੇਮ ਕਰਨ ਨਾਲ, ਬਾਣੀ ਪੜ੍ਹਨ ਨਾਲ, ਵਾਹਿਗੁਰੂ ਜਪਣ ਨਾਲ ਕੀ ਹੋਣਾ, ਫਿਰ ਕਰਨ ਵਾਲਾ ਸੁਚੇਤ ਹੋ ਕੇ ਉਹ ਕੰਮ ਕਰੇਗਾ। ਤੋ ਸਾਧ ਸੰਗਤ ਹਰ ਰੋਜ਼ ਗੁਰੂ ਕੋਲ ਬਹਿਣਾ, ਸਤ ਸੰਗਤ ਕਰਨੀ, ਇਹਦਾ ਕੋਈ ਕਾਰਨ ਹੈ? ਸਿੱਧੀ ਗੱਲ ਮਹਾਰਾਜ ਨੇ ਇੱਕ ਤੇ ਕਈ ਵਿੱਚ, ਜਿਹੜਾ ਤੇਰਾ ਮਨ ਹੈ ਉਹ ਤੇਰੀ ਤਾਕਤ ਨਾਲ ਤੇਰੇ ਵੱਸ ਵਿੱਚ ਨਹੀਂ ਜੇ ਆਉਣਾ। ਇਹਨੂੰ ਸਤ ਸੰਗਤ ਵਿੱਚ ਗੁਰੂ ਦਾ ਉਪਦੇਸ਼ ਸੁਣ ਤਾਂ ਦੋ ਚੀਜ਼ਾਂ ਵਰਤਣਗੀਆਂ, ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਪਕੜਿਓ ਗੱਡ ਕੋ ਰਾਜਾ। ਸਰੀਰ ਰੂਪੀ ਕਿਲੇ ਦਾ ਰਾਜਾ ਜਿਹੜਾ ਇਹਨੂੰ ਚਲਾਉਂਦਾ ਨਾ, ਕਿੱਧਰ ਵੇਖ, ਆਹ ਸੁਣ, ਆਹ ਕਰ, ਉਹ ਰਾਜਾ ਪਕੜਿਆ ਜਾਣਾ ਗੁਰੂ ਦੀ ਕਿਰਪਾ ਤੇ ਸਾਧ ਸੰਗਤ ਨਾਲ। ਇਹ ਇਨਸਾਨ ਤੇਰੇ ਇਹਨਾਂ ਬੰਧਨਾਂ ਤੋਂ ਮੁਕਤ ਹੋਣ ਦਾ ਹੋਰ ਕੋਈ ਰਸਤਾ ਨਹੀਂ ਹੈ। ਭਾਵੇਂ ਤੂੰ ਕਾਮੀ ਹੈ, ਕ੍ਰੋਧੀ ਹੈ, ਲੋਭੀ ਹੈ, ਬੇਈਮਾਨ ਹੈ, ਈਰਖਾ ਦਵੈਸ ਜਿੰਨੇ ਵੀ ਔਗਣ ਨੇ, ਇਹਨਾਂ ਤੋਂ ਮੁਕਤ ਹੋਣ ਦਾ ਇੱਕੋ ਹੀ ਰਸਤਾ ਹੈ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਤੇ ਫਿਰ ਮਹਾਰਾਜ ਨੇ ਨਾਲ ਕਿਹਾ, ਸੰਗਤ ਵਿੱਚ ਬਹਿ ਕੇ ਕਰਨਾ ਕੀ ਹੈ, ਲੋਕਾਂ ਬਾਰੇ ਸੋਚਣਾ, ਇੱਧਰ ਉੱਧਰ ਵੇਖਣਾ ਨਹੀਂ। ਹਜ਼ੂਰ ਨੇ ਕਿਹਾ, ਜਦੋਂ ਤੂੰ ਸਾਧ ਸੰਗਤ ਵਿੱਚ ਆ ਜਾਏ ਤੂੰ ਤਰ ਸਕਦਾ, ਮੁਕਤ ਹੋ ਜਾਏਗਾ ਇਹਨਾਂ ਚੀਜ਼ਾਂ ਤੋਂ, ਪਰ ਬੰਧਨ ਤਾਂ ਟੁੱਟਣੇ ਨੇ ਜੇ ਤੂੰ ਹੁਣ ਉਹ ਕੰਮ ਕਰੇ ਜਿਹੜਾ ਕਿਹਾ ਗੁਰੂ ਨੇ ਸੰਗਤ ਵਿੱਚ ਬਹਿ ਕੇ। ਉਹ ਸਤਿਗੁਰੂ ਜੀ ਰੋਜ਼ ਫਿਰ ਪੰਜਵੇਂ ਪਾਤਸ਼ਾਹ ਚੇਤੇ ਕਰਾਉਂਦੇ, ਜਿੱਥੇ ਮਹਾਰਾਜ ਕਹਿੰਦੇ, ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਦੋਂ ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਵੱਲ, ਵਿਚਾਰ ਵੱਲ, ਉਸਤਤ ਵੱਲ ਧਿਆਨ ਦੇਵੇਂਗਾ, ਉਦੋਂ ਤੇਰੀ ਸੁਰਤੀ ਨੂੰ ਗਿਆਨ ਹੋਣਾ ਸ਼ੁਰੂ ਹੋਣਾ। ਇੱਕ ਸਰੀਰ ਹੈ, ਇੱਕ ਸੁਰਤੀ ਹੈ। ਸਰੀਰ ਵਿੱਚ ਜਿਹੜੀ ਸੁਰਤ ਇੱਧਰ ਉੱਧਰ ਸੋਚ ਰਹੀ ਹੈ, ਦੁਨੀਆ ਦੀ ਵਿਆਖਿਆ ਕਰ ਰਹੀ, ਜਦੋਂ ਉਹ ਵਿਚਾਰ ਨਾਲ ਗੁਰੂ ਦੇ ਸ਼ਬਦ ਨਾਲ ਜੁੜੇਗੀ, ਤੈਨੂੰ ਇਸ ਗੱਲ ਦਾ ਗਿਆਨ ਹੋਣਾ ਤੇਰੇ ਵਿੱਚ ਔਗਣ ਕਿੰਨੇ ਨੇ, ਤੇਰੇ ਵਿੱਚ ਰੋਗ ਕਿੰਨੇ ਨੇ, ਫਿਰ ਉਹਨਾਂ ਦਾ ਇਲਾਜ ਕਿਵੇਂ ਹੋਣਾ ਰੋਗਾਂ ਦਾ। ਔਰ ਸਾਧ ਸੰਗਤ ਇਹ ਔਖਾ ਬੜਾ। ਇੱਕ ਵਾਰ ਗੁਰੂ ਦੇ ਸਿੱਖਾਂ ਨੇ ਸਤਿਗੁਰੂ ਜੀ ਨੂੰ ਸਵਾਲ ਕੀਤਾ, ਵਪਾਰੀ ਸੀ ਉਹ ਘੋੜਿਆਂ ਦੇ, ਕਹਿੰਦੇ ਮਹਾਰਾਜ ਜੀ ਆਹ ਜਿਹੜਾ ਮਨ ਹੈ, ਤੁਸੀਂ ਤਾਂ ਕਹਿੰਦੇ ਬਾਣੀ ਪੜ੍ਹਿਆ ਕਰੋ, ਜਪਜੀ ਸਾਹਿਬ ਕਰਿਆ ਕਰੋ, ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਜਾਪ ਉਚਾਰਾ, ਅੰਮ੍ਰਿਤ ਵੇਲੇ ਉੱਠ ਕੇ ਜਪਜੀ ਪੜ੍ਹੇ, ਸੋਦਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰਾ। ਕਹਿੰਦੇ ਮਹਾਰਾਜ ਬਾਣੀ ਤਾਂ ਪੜ੍ਹਦੇ ਆ, ਪਰ ਜਿਹੜਾ ਅੰਦਰ ਦਾ ਮਨ ਹੈ ਉਹ ਤਾਂ ਇੱਧਰ ਉੱਧਰ ਭਟਕ ਰਿਹਾ ਮਹਾਰਾਜ, ਵਸ ਵਿੱਚ ਹੀ ਨਹੀਂ ਆਉਂਦਾ। ਤਾਂ ਸਤਿਗੁਰੂ ਜੀ ਨੇ ਬਚਨ ਕਹੇ, ਕਹਿੰਦੇ ਸਿੱਖੋ ਮਨ ਵਸ ਵਿੱਚ ਆਉਂਦਾ ਨਹੀਂ, ਇਹਨੂੰ ਕਰਨਾ ਪੈਂਦਾ। ਇਹਨੇ ਮਨ ਨੇ ਤੁਹਾਡਾ ਕਹਿਣਾ ਆਪਣੇ ਆਪ ਨਹੀਂ ਮੰਨਣਾ, ਇਹਨੂੰ ਥੋੜ੍ਹਾ ਜਿਹਾ ਜ਼ੋਰ ਲਾਉਣਾ ਪੈਂਦਾ, ਥੋੜ੍ਹਾ ਇਹਦੇ ਉੱਤੇ ਓਜ ਕਰਨਾ ਪੈਂਦਾ, ਇਹਨੂੰ ਥੋੜ੍ਹਾ ਕਰੜੇ ਹੱਥਾਂ ਨਾਲ ਵਸ ਵਿੱਚ ਲੈਣਾ ਪੈਂਦਾ। ਤਾਂ ਸਤਿਗੁਰੂ ਜੀ ਨੇ ਉਹਨਾਂ ਦੇ ਕੰਮ ਵਿੱਚੋਂ ਹੀ ਉਹਨਾਂ ਨੂੰ ਉਦਾਹਰਣ ਦਿੱਤੀ। ਕਹਿੰਦੇ ਤੁਸੀਂ ਕੀ ਕੰਮ ਕਰਦੇ? ਕਹਿੰਦੇ ਮਹਾਰਾਜ ਘੋੜਿਆਂ ਦੇ ਵਪਾਰੀ, ਕਾਬਲ ਤੋਂ ਖਰੀਦੇ ਦੇ ਨੇ, ਇਲਾਕੇ ਵਿੱਚ ਦੂਰ ਦੁਰਾਡੇ ਵੇਚ ਦੇਈਦੇ ਨੇ, ਚਾਰ ਪੈਸੇ ਨਿਕਲ ਆਉਂਦੇ ਨੇ। ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ, ਜਦੋਂ ਕੋਈ ਤੁਹਾਡਾ ਘੋੜਾ ਬਿਮਾਰ ਹੋ ਜਾਏ ਫਿਰ ਕੀ ਕਰਦੇ ਹੋ? ਕਹਿੰਦੇ ਮਹਾਰਾਜ ਦਵਾਈ ਦੇਈਦੀ। ਕਹਿੰਦੇ ਸੌਖੀ ਲੈ ਲੈਂਦਾ ਦਵਾਈ ਉਹ? ਕਹਿੰਦੇ ਮਹਾਰਾਜ ਸੌਖੀ ਤਾਂ ਨਹੀਂ ਲੈਂਦਾ, ਘੋੜੇ ਨੂੰ ਚੰਗੀ ਤਰ੍ਹਾਂ ਨੂੜਨਾ ਪੈਂਦਾ, ਬੰਨਣਾ ਪੈਂਦਾ। ਫਿਰ ਮਹਾਰਾਜ ਜੀ ਉਹ ਮੂੰਹ ਨਹੀਂ ਖੋਲਦਾ ਦਵਾਈ ਲੈਣ ਵਾਸਤੇ, ਧੱਕੇ ਨਾਲ ਉਹਦਾ ਮੂੰਹ ਖੋਲਣਾ ਪੈਂਦਾ, ਫਿਰ ਮੁੱਠੀ ਭਰ ਕੇ ਦਵਾਈ ਅੰਦਰ ਰੱਖਣੀ ਪੈਂਦੀ ਹੈ, ਥੋੜ੍ਹੇ ਦੇਰ ਫਿਰ ਮੂੰਹ ਨੂੰ ਘੁੱਟ ਕੇ ਬੰਦ ਰੱਖਣਾ ਪੈਂਦਾ, ਵੀ ਨਘਾ ਲਵੇ, ਕੱਢਣਾ ਨਾ ਦਵੇ ਬਾਹਰ। ਤਾਂ ਸਤਿਗੁਰ ਜੀ ਇੰਨੇ ਥੋੜ੍ਹੇ ਯਤਨ ਨਾਲ ਫਿਰ ਉਹਨੂੰ ਦਵਾਈ ਦੇਣੀ ਪੈਂਦੀ। ਮਹਾਰਾਜ ਨੇ ਕਿਹਾ, ਇਸੇ ਤਰ੍ਹਾਂ ਮਨ ਹੈ, ਇਹ ਤਾਂ ਘੋੜੇ ਨਾਲੋਂ ਵੀ ਤੇਜ਼ ਦੌੜਦਾ, ਸਰੀਰ ਕਿਤੇ ਬੈਠਾ, ਸੁਰਤੀ ਕਿਤੇ ਦੂਰ ਭੱਜ ਜਾਂਦੀ ਹੈ। ਇਸ ਮਨ ਨੂੰ ਥੋੜ੍ਹਾ ਜ਼ੋਰ ਨਾਲ ਓਜ ਕਰਕੇ ਜਪਾਉਣਾ ਪੈਂਦਾ। ਇਹ ਆਲਸੀ ਹੈ, ਜਪਦਾ ਨਹੀਂ, ਇਹਨੂੰ ਜਪਾਉਣਾ ਪੈਂਦਾ ਸਤਨਾਮ ਸ੍ਰੀ ਵਾਹਿਗੁਰੂ। ਤਾਂ ਮਹਾਰਾਜ ਜੀ ਨੇ ਬਚਨ ਕਹਿ, ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ, ਮਨਾ ਤੇਰਾ ਤਾਂ ਯਕੀਨ ਹੀ ਨਹੀਂ ਹੈ। ਘੋੜਾ ਤਾਂ ਟਿੱਕੇ ਖੜ ਜਾਂਦਾ, ਖੋਤਾ ਤਾਂ ਖੜਦਾ ਹੀ ਨਹੀਂ ਟਿੱਕੇ। ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾ ਉਦਮਦ ਖਰਕਾ ਪੈਖਰ ਤੋ ਛੁੱਟੇ ਜੋ ਉੱਪਰ ਲਾਦਾ। ਤਾਂ ਮਹਾਰਾਜ ਨੇ ਕਿਹਾ, ਤਾਂ ਭਾਈ ਹੁਕਮ ਕੀਤਾ ਹੋਇਆ ਸਵੇਰੇ ਉੱਠਦਿਆਂ ਸਾਰ ਇਸ ਮਨ ਉੱਤੇ ਸ਼ਬਦ ਦਾ ਭਾਰ ਰੱਖਦਿਆ ਕਰੋ, ਸਾਰਾ ਦਿਨ ਸਹੀ ਚੱਲੇਗਾ। ਤਾਂ ਗੁਰੂ ਰਾਮਦਾਸ ਮਹਾਰਾਜ ਨੇ, ਭਾਈ ਤੁਹਾਨੂੰ ਹੁਕਮ ਕੀਤਾ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਿੱਖੋ, ਤਾਂ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਉਹ ਕੀ ਕਰੇ? ਸਭ ਤੋਂ ਪਹਿਲਾਂ ਉੱਠਦਿਆਂ ਸਾਰ ਉਹਦਾ ਫਸਟ ਵਰਕ, ਪਹਿਲਾ ਕੰਮ ਹੀ ਇਹ ਹੋਣਾ ਚਾਹੀਦਾ। ਸੋ ਭਲਕੇ ਉੱਠ ਹਰ ਨਾਮ ਧਿਆਵੈ। ਤੇ ਹੁਣ ਆਪਣੇ ਮਨ ਵਿੱਚ ਧਿਆਨ ਰੱਖਿਓ, ਆਪਾਂ ਉੱਠਦਿਆਂ ਸਾਰ ਵਾਹਿਗੁਰੂ ਵੱਲ ਧਿਆਨ ਨਹੀਂ ਦਿੰਦੇ। ਪਹਿਲਾਂ ਮੋਬਾਈਲ ਵੇਖੀਦਾ ਕਿ ਰਾਤ ਦੇ ਮੈਸੇਜ ਕਿਹੜੇ ਆਏ ਨੇ, ਤੇ ਮਾਫ਼ ਕਰਿਓ, ਉਹਦੀ ਬੈਟਰੀ ਮੁੱਕੀ ਹੁੰਦੀ ਹੈ, ਉਹਨੂੰ ਚੁੱਕ ਕੇ ਪਹਿਲਾਂ ਚਾਰਜ ਲਾਉਂਦੇ। ਜਿਹਨੇ ਸਾਰਾ ਦਿਨ ਦੁਨੀਆਂ ਦੀਆਂ ਖ਼ਬਰਾਂ 'ਚ ਮਨ ਭਟਕਾਉਣਾ, ਪਹਿਲਾਂ ਉਹਨੂੰ ਚੁੱਕ ਦਿਓ। ਅੱਗੇ ਤਾਂ ਲੋਕਾਂ ਨੂੰ 6-7 ਵਜੇ ਦੁਨੀਆਂ ਦੀਆਂ ਖ਼ਬਰਾਂ ਮਿਲਦੀਆਂ ਸੀ, ਕਿਉਂ? ਅਖਬਾਰ ਆਉਂਦੀ ਸੀ ਗੇਟ 'ਤੇ, 7 ਵਜੇ ਆਉਣੀ ਜਾ ਕੇ। ਹੁਣ ਤਾਂ ਪੇਪਰ ਉਡੀਕਣ ਦੀ ਲੋੜ ਹੀ ਨਹੀਂ ਪੈਂਦੀ, ਹੁਣ ਤਾਂ ਅੱਖਾਂ ਖੋਲ੍ਹ ਦਿਓ, ਅਖਬਾਰ ਬਾਅਦ ਵਿੱਚ ਆਉਂਦੀ ਹੈ, ਪਹਿਲਾਂ ਤੁਹਾਡੇ ਕੋਲ ਖ਼ਬਰਾਂ ਪਹੁੰਚ ਜਾਂਦੀਆਂ। ਫਿਰ ਮਨ ਕਿੱਥੋਂ ਟਿਕੇ? ਕੋਈ ਬੰਦਾ ਕਹੇ ਪਹਿਲਾਂ ਪੂਰੀ ਦੁਨੀਆਂ ਦੀਆਂ ਖ਼ਬਰਾਂ ਪੜ੍ਹ ਲਾਂ, ਫਿਰ ਦੁਨੀਆਂ ਸਾਜਣ ਵਾਲੇ ਨੂੰ ਚੇਤੇ ਕਰਾਂ, ਇਸ ਤਰ੍ਹਾਂ ਹੋਣਾ ਅਸੰਭਵ ਹੈ। ਪਹਿਲਾਂ ਜਿਹਨੇ ਦੁਨੀਆਂ ਬਣਾਈ ਉਹਨੂੰ ਚੇਤੇ ਕਰ, ਫਿਰ ਦੁਨੀਆਂ ਦੀ ਖ਼ਬਰ ਵੀ ਪੜ੍ਹ ਲਈ, ਤੇਰਾ ਮਨ ਨਹੀਂ ਭਟਕੇਗਾ। ਮਹਾਰਾਜ ਜੀ, ਫਿਰ ਕਿਉਂ ਨਹੀਂ ਮਨ ਭਟਕੇਗਾ? ਜਿਹਨੇ ਪੂਰੀ ਦੁਨੀਆਂ ਬਣਾਈ ਹੈ ਉਹਦੀਆਂ ਖ਼ਬਰਾਂ ਪੜ੍ਹਨ ਵਾਲਿਆ, ਉਹ ਦੁਨੀਆਂ ਦੀ ਖ਼ਬਰ ਬਾਅਦ ਵਿੱਚ ਪੜ੍ਹੀ, ਪਹਿਲਾਂ ਜਿਹਨੇ ਦੁਨੀਆਂ ਸਾਜੀ ਉਹਨੂੰ ਪੜ੍ਹ ਲਈ, ਤੇਰਾ ਮਨ ਨਹੀਂ ਭਟਕੇਗਾ। ਕਿਉਂ? ਜਿਹਨੇ ਦੁਨੀਆਂ ਸਾਜੀ ਉਹਨੇ ਤੈਨੂੰ ਸਵੇਰੇ ਉੱਠਦੇ ਪੜ੍ਹਾ ਦੇਣਾ ਕਿ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਫਿਰ ਪੜ੍ਹ ਲਈ ਚੋਰਾਂ ਦੀਆਂ ਖ਼ਬਰਾਂ, ਗਲ ਵੱਢਣ ਵਾਲਿਆਂ ਦੀਆਂ ਖ਼ਬਰਾਂ, ਹੱਤਿਆ ਹੋ ਗਈ ਉਹ ਖ਼ਬਰਾਂ, ਤੇਰਾ ਮਨ ਨਹੀਂ ਭਟਕਣਾ। ਕਿਉਂ? ਤੈਨੂੰ ਯਾਦ ਆ ਜਾਣਾ ਉਹਦੇ ਹੁਕਮ 'ਚ ਅਸੰਖਾਂ ਹੀ ਹੋ ਰਿਹਾ ਤਾਂ ਸਭ ਕੁਝ, ਤੈਨੂੰ ਇਹ ਯਾਦ ਰਹਿਣਾ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਵਾਹਿਗੁਰੂ ਜੋ ਤੁਹਾਨੂੰ ਪਾਉਂਦਾ ਉਹੀ ਹੋ ਰਿਹਾ। ਕਾਹਨੂੰ ਨਿੰਦਿਆ ਕਰਨੀ ਫਲਾਨੇ ਦੀ, ਉਹ ਹੋ ਗਿਆ ਆਹ ਹੋ ਗਿਆ। ਖਬਰ ਪੜ੍ਹ ਕੇ ਸਾਰਾ ਦਿਨ ਤੂੰ ਲੋਕਾਂ ਨੂੰ ਦੱਸੀ ਜਾਣਾ, ਪਰ ਜਦੋਂ ਆਹ ਪੜ੍ਹ ਲਿਆ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਪੜ੍ਹ ਲਏਗਾ ਨੌਲੇਜ ਲੈਣ ਲਈ, ਗਿਆਨ ਮਿਲੇਗਾ, ਪਰ ਮਨ ਨਹੀਂ ਭਟਕੇਗਾ, ਤੇਰੀ ਸੁਰਤ ਉੱਤੇ ਆ ਕੇ ਟਿਕ ਜਾਏਗੀ। ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤਾਂ ਮਹਾਰਾਜ ਨੇ ਕਿਹਾ, ਸਿੱਖੋ ਇਹ ਹੁਕਮ ਹੈ ਭਾਈ, ਮਨ ਵਸ ਵਿੱਚ ਆਉਂਦਾ ਨਹੀਂ, ਇਹਨੂੰ ਕਰਨ ਵਾਸਤੇ ਓਜ ਕਰਨਾ ਪੈਂਦਾ, ਯਤਨ ਕਰਨਾ ਪਏਗਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ। ਉੱਦਮ ਕਰੇ, ਸੌ ਨਾ ਜਾਵੇ, ਉੱਦਮ ਕਰੇ, ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤਸਰ ਨਹਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਇੱਕ ਨੁਕਤਾ ਹੋਰ ਸਮਝਿਓ, ਵਿਆਖਿਆ ਕਰਨ ਨਾਲ ਨਹੀਂ ਇਕੱਲੀ ਗੱਲ ਬਣੇਗੀ। ਕੋਈ ਦਵਾਈ ਦੀ ਵਿਆਖਿਆ ਕਰੀ ਜਾਵੇ, ਉਹਦਾ ਪੱਤਾ ਪੜ੍ਹ ਕੇ ਪਿਛਲੇ ਪਾਸੇ ਲਿਖਿਆ ਹੁੰਦਾ, ਆਹ ਸਾਲਟ ਨੇ ਇਹਦੇ ਵਿੱਚ, ਆਹ ਵੀ ਸਾਲਟ ਇਹਦੇ ਵਿੱਚ, ਪੈਰਾਸੀਟਾਮੋਲ ਦੇ ਨਾਲ, ਆਹ ਵੀ ਅੰਪਰਾਜੋਲ ਵੀ ਸਾਲਟ, ਆਹ ਵੀ ਸਾਲਟ। ਸਾਲਟ ਪੜ੍ਹਨ ਦੇ ਨਾਲ ਰੋਗ ਨਹੀਂ ਹਟਦਾ, ਦਵਾਈ ਖਾਣੀ ਪੈਂਦੀ ਹੈ। ਕੋਈ ਬੰਦਾ ਪਾਣੀ ਦੇ ਫਾਰਮੂਲੇ ਪੜ੍ਹੀ ਜਾਵੇ ਕਿ H2O
ਹਾਈਡਰੋਜਨ ਤੇ ਪਲੱਸ ਆਕਸੀਜਨ ਦੋ ਗੈਸਾਂ ਮਿਲਦੀਆਂ ਫਿਰ ਪਾਣੀ ਬਣਦਾ। ਪੜ੍ਹਨ ਨਾਲ ਕੀ ਹੋਣਾ? ਪੜ੍ਹਨਾ ਚਾਹੀਦਾ, ਨੌਲੇਜ ਲੈਣੀ ਚੰਗੀ ਗੱਲ ਹੈ, ਗਿਆਨ ਹੋਣਾ ਚਾਹੀਦਾ, ਪਰ ਸਿੱਖੋ ਗਿਆਨ ਨਾਲ ਭਲਾ ਨਹੀਂ ਇਕੱਲਾ ਹੋਣਾ। ਇਹ ਗੱਲ ਅੱਜ ਦੀ ਉਦਾਹਰਨ ਤੁਹਾਡੇ ਪਕੜ ਵਿੱਚ ਰਹੇਗੀ। ਕੋਈ ਵੀ ਵਿਆਖਿਆਕਾਰ ਜਦੋਂ ਵਿਆਖਿਆ ਕਰੇ ਉਹ 500 ਸਾਲ 1000 ਸਾਲ ਪਿਛਲੀ ਗੱਲ ਵੀ ਕਰੇ, ਪਰ ਮੌਜੂਦਾ ਗੱਲ ਵਿੱਚ ਵੀ ਉਹਨੂੰ ਉਦਾਹਰਨ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਅਸੀਂ ਨਵੀਨਤਾ ਨਵੀਂ ਨਵੀਂ ਗੱਲ ਕਰਦਿਆਂ ਕਰਦਿਆਂ ਬੇਸ ਨਾ ਭੁੱਲ ਜਾਈਏ। ਬੇਸ ਸ਼ਰਧਾ ਵੀ ਚਾਹੀਦੀ ਹੈ, ਨਵੀਨਤਾ ਗਿਆਨ ਵੀ ਚਾਹੀਦਾ। ਕੋਈ ਪਾਣੀ ਦਾ ਫਾਰਮੂਲਾ ਪੜ੍ਹੀ ਜਾਵੇ, H2O ਹਾਈਡਰੋਜਨ ਪਲੱਸ ਆਕਸੀਜਨ ਦੋ ਗੈਸਾਂ ਦੇ ਮਿਸ਼ਰਣ ਨਾਲ ਪਾਣੀ ਬਣ ਜਾਂਦਾ, ਗਿਆਨ ਤਾਂ ਮਿਲ ਜਾਏਗਾ ਪਾਣੀ ਕਿਵੇਂ ਬਣਦਾ। ਪਿਆਸ ਨਹੀਂ ਜੇ ਬੁਝੇਗੀ ਫਾਰਮੂਲਾ ਪੜ੍ਹ ਕੇ, ਫਾਰਮੂਲਿਆਂ ਨਾਲ ਪਿਆਸ ਵੱਧਦੀ ਮੁੜਦੀ ਹੈ? ਪਿਆਸ ਬੁਝਣੀ ਇੱਕੋ ਚੀਜ਼ ਨਾਲ, ਪਾਣੀ ਪੀਣ ਨਾਲ। ਜਿਹਨੂੰ ਪਿਆਸ ਲੱਗ ਜਾਏ ਉਹ ਫਾਰਮੂਲੇ ਨਹੀਂ ਪੁੱਛਦਾ, ਉਹ ਪਾਣੀ ਲੱਭਦਾ। ਉਹ ਸਿੱਖਾ ਗਿਆਨ ਚਾਹੀਦਾ, ਪਰ ਤੈਨੂੰ ਪੀਣਾ ਵੀ ਪੈਣਾ ਸ਼ਬਦ ਸਤਨਾਮ ਸ੍ਰੀ ਵਾਹਿਗੁਰੂ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ ਧਿਆਵੇ। ਵਾਹਿਗੁਰੂ ਧਿਆਉਣਾ ਵੀ ਪੈਣਾ, ਕਿਤੇ ਵੇਸ ਨਾ ਭੁੱਲ ਜਾਈ ਤੂੰ। ਦਵਾਈ ਖਾਣ ਨਾਲ ਰੋਗ ਹਟਦਾ, ਪਾਣੀ ਪੀਣ ਨਾਲ ਪਿਆਸ ਵੱਧਦਾ, ਪਿਆਸ ਮੁੱਕਦੀ ਹੈ ਪਾਣੀ ਪੀਣ ਨਾਲ। ਫਾਰਮੂਲੇ ਪੜ੍ਹਨ ਨਾਲ ਪਿਆਸਾਂ ਥੋੜ੍ਹੀ ਬੁਝਦੀਆਂ ਨੇ, ਪਾਣੀ ਪੀਣ ਨਾਲ ਪਿਆਸ ਬੁਝੇਗੀ। ਤੋ ਸਾਧ ਸੰਗਤ, ਇਹਦੇ ਸੰਦਰਭ ਵਿੱਚ ਇੱਕ ਬਚਨ ਵੀ ਤੁਹਾਨੂੰ ਸੁਣਾਦਾ, ਐਵੇਂ ਕਵੇ ਬਾਹਰੋਂ ਨਹੀਂ ਉਦਾਹਰਨ, ਹੁਣ ਬਾਣੀ ਨਾਲ ਵੀ ਜੁੜ ਜਿਓ। ਬਾਬਾ ਕਬੀਰ ਸਾਹਿਬ ਨੇ ਬਚਨ ਕਿਹਾ, ਲੋਕ ਸੋਚੀ ਜਾਂਦੇ ਆ ਕਰਦੇ ਨਹੀਂ ਹੈ। ਸੋਚਣ ਨਾਲ ਕੀ ਹੁੰਦਾ? ਸੋਚਣਾ ਚੰਗੀ ਗੱਲ ਹੈ, ਮਾੜੀ ਗੱਲ ਨਹੀਂ ਹੈ। ਸੋਚਣ ਤੋਂ ਬਾਅਦ ਬੰਦਾ ਮੰਜ਼ਿਲ ਵੱਧ ਸਕਦਾ, ਸੋਚਣ ਨਾਲ ਉਹਨੂੰ ਰਸਤੇ ਦਾ ਗਿਆਨ ਹੋ ਸਕਦਾ, ਸੋਚਣ ਨਾਲ ਉਹਨੂੰ ਮੈਡੀਕਲ ਦੀ ਉਸ ਲਾਈਨ ਦੀ ਦਵਾਈ ਦੇ ਸਾਲਟ ਜਾਂ ਰੋਗਾਂ ਬਾਰੇ ਪਤਾ ਲੱਗ ਸਕਦਾ। ਪਰ ਰੋਗ ਹਟਾਉਣ ਲਈ ਦਵਾਈ ਖਾਣੀ ਪੈਂਦੀ, ਮੰਜ਼ਿਲ 'ਤੇ ਪਹੁੰਚਣ ਲਈ ਤੁਰਨਾ ਪੈਂਦਾ, ਸੋਚਣ ਨਾਲ ਨਹੀਂ ਪਹੁੰਚੋਗੇ। ਸੋਚਣਾ ਚੰਗੀ ਗੱਲ ਹੈ, ਮਾੜੀ ਗੱਲ ਨਹੀਂ ਹੈ। ਪਰ ਸਤਿਗੁਰ ਜੀ ਨੇ ਕਿਹਾ, ਤੂੰ ਗਵਾਰ ਹੈ ਮੂਰਖ ਹੈ ਜੇ ਇਕੱਲਾ ਹੀ ਸੋਚ ਰਿਹਾ। ਜੇ ਇਕੱਲਾ ਵਿਆਖਿਆ ਕਰਨੇ ਨਾ ਗਿਆਨ ਨੇ, ਫਿਰ ਮੂਰਖ ਹੈ। ਅੱਗੇ ਵੱਧ ਐਗਜ਼ਾਮਪਲ ਦਿੱਤੀ ਫਿਰ ਉਹਦੇ ਬਾਰੇ। ਸਤਿਗੁਰਾਂ ਕਿਹਾ, ਹਨੇਰੇ ਵਿੱਚ ਚਾਨਣ ਕਰਨਾ ਹੋਵੇ, ਕੋਈ ਅੱਗ ਦੀ ਵਿਆਖਿਆ ਕਰੀ ਜਾਵੇ, ਬਈ ਸੀਖ ਫਲਾਨੀ ਲੱਕੜ ਦੀ ਵਧੀਆ ਹੈ, ਉਹਦੇ ਨਾਲ ਮਸਾਲਾ ਜਿਹੜਾ ਅੱਗ ਬਾਲਣ ਲਈ ਲੱਗਦਾ ਡੱਬੀ ਵਿੱਚ, ਉਹਦੇ ਵਿੱਚ ਪੋਟਾਸ਼ੀਅਮ ਫਲਾਨੀ ਚੀਜ਼, ਆਹ ਕੋਈ ਸਲਫਰ ਹੁੰਦਾ, ਉਹ ਵਿਆਖਿਆ ਕਰੀ ਜਾਓ ਕਿ ਮਸਾਲਾ ਕਿਹੜਾ, ਡੱਬੀ ਦੀ ਉਹ ਜਿਹੜੀ ਸੀਖ ਉਹ ਲੱਕੜ ਕਿਹੜੀ ਹੈ, ਜਿਹੜੀ ਡੱਬੀ ਵਿੱਚ ਸੀਖਾਂ ਬੰਦ, ਉਹ ਕਾਗਜ਼ ਕਾਹਦਾ ਬਣਦਾ। ਉਹ ਸੱਜਣਾ, ਵਿਆਖਿਆ ਨਾਲ ਚਾਨਣ ਨਹੀਂ ਹੋਣਾ। ਤੀਲੀ ਕੱਢ ਕੇ ਉਸ ਡੱਬੀ 'ਤੇ ਕਰਸਾਣੀ ਪਏਗੀ, ਉਹਦੇ ਨਾਲ ਕਿਸਮ ਤੋਂ ਬਾਅਦ ਉਹ ਲਾਈਟ ਕਰੇਗੀ, ਫਿਰ ਦੀਵੇ ਨਾਲ ਜੋੜਨੀ ਪੈਣੀ ਤਾਂ ਜਗਣਾ, ਫਿਰ ਅੰਧਕਾਰ ਮਿਟ ਜਾਣਾ ਨਾ। ਵਿਆਖਿਆ ਡੱਬੀ ਦੀ ਕਰੀ ਜਾਓ, ਦੀਵੇ ਦੀ ਕਰੀ ਜਾਓ, ਚਾਨਣ ਨਹੀਂ ਹੋਏਗਾ। ਤਾਂ ਹਜ਼ੂਰ ਨੇ ਕਿਹਾ, ਸੋਚਣ ਵਾਲੇ ਤਾਂ ਮੂਰਖ ਨੇ ਇਕੱਲੇ, ਉਹ ਸੋਚ ਨਾ ਕਰ, ਇਹਨੂੰ ਅੱਗੇ ਕਰ। ਸੰਗਤ ਵਿੱਚ ਬਹਿਣ ਦਾ ਭਾਵ ਇਕੱਲਾ ਗਿਆਨ ਥੋੜ੍ਹੀ ਲੈਣਾ, ਕਰਨਾ ਵੀ ਹੈ। ਸੁਰਤ ਜੋੜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਕਰਨਾ ਵੀ ਹੈ ਨਾਲ। ਸੱਚੇ ਪਾਤਸ਼ਾਹ ਨੇ ਬਚਨ ਕਹੇ, ਤੁਹਾਡੀ ਰਸਨਾ 'ਤੇ ਰਹਿੰਦੇ ਨੇ, ਪੜ੍ਹੋ। ਉੱਥੇ ਮਹਾਰਾਜ ਜੀ ਬਚਨ ਕਹਿੰਦੇ, ਕਿਆ ਸੋਚੈ ਬਾਰੰਗਵਾਰਾ, ਹਰ ਕਾ ਨਾਮ ਨਾ ਜਪ ਸਗਵਾਰਾ। ਕਿਆ ਸੋਚੈ ਬਾਰੰਗਵਾਰਾ, ਸੋਚੇ ਰਿਹਾ ਵਾਰ ਵਾਰ, ਜਪਦਾ ਤਾਂ ਹੈ ਨਹੀਂ, ਗਵਾਰ ਹੈ ਫਿਰ, ਮੂਰਖ ਹੈ ਰੱਬ ਦੀ ਨਜ਼ਰ 'ਚ। ਹਰ ਕਾ ਨਾਮ ਨਾ ਜਪ ਸਗਵਾਰਾ, ਕਿਆ ਸੋਚੈ ਬਾਰੰਗਵਾਰਾ। ਫਿਰ ਐਗਜ਼ਾਮਪਲ ਦਿੱਤੀ, ਅੰਧਿਆਰੇ ਦੀਪਕ ਚਾਹੀਏ, ਇੱਕ ਵਸਤੇ ਗੋਚਰ ਲਹੀਏ, ਵਸਤੇ ਗੋਚਰ ਪਾਈ, ਘੱਟ ਦੀਪਕ ਰਹਿਆ ਸਮਾਈ। ਜੇ ਅੰਧਕਾਰ ਵਿੱਚ ਚਾਨਣ ਚਾਹੁੰਦਾ, ਫਿਰ ਭਾਈ ਉਹ ਤੀਲ ਨੂੰ ਬਾਲਣਾ ਪੈਣਾ, ਦੀਵਾ ਜਗਾਉਣਾ ਪੈਣਾ। ਜੇ ਤੂੰ ਚਾਹੁੰਦਾ ਕਿ ਤੇਰੇ ਦੁੱਖ ਮਿਟਣ, ਮਨ ਦੇ ਸੰਕਟ ਬੰਧਨ ਕੱਟੇ ਜਾਣ, ਫਿਰ ਤੈਨੂੰ ਵਾਹਿਗੁਰੂ ਜਪਣਾ ਪੈਣਾ। ਜਿਹੜੀ ਗੱਲ ਅੱਜ ਮੇਰੇ ਸਤਿਗੁਰ ਜੀ ਕਹਿੰਦੇ ਨੇ, ਗੱਲ ਇੱਥੇ ਆ ਕੇ ਨਿਬੜਨੀ, ਜੀ ਕੀ ਕਹੀ ਪਹਿ ਮਾਨੀ। ਇਹ ਹੁਕਮਨਾਮੇ ਦੀ ਸਤਿਗੁਰ ਜੀ ਨੇ ਸੈਂਟਰਲ ਆਈਡੀਆ, ਜਿਹਨੂੰ ਆਪਾਂ ਕਹਿੰਦੇ ਹਾਂ ਰਹਾਓ ਵਾਲੀ ਪੰਕਤੀ, ਕੇਂਦਰੀ ਭਾਵ, ਜਿੱਥੇ ਪੂਰੇ ਸ਼ਬਦ ਦੀ ਵਿਆਖਿਆ ਆ ਕੇ ਇੱਕ ਜਗ੍ਹਾ 'ਤੇ ਉਹਨੂੰ ਫਲਾਹ ਮਹਾਰਾਜ ਕਰ ਰਹੇ। तेरी गल एक जगह ते मुकनी है, एके नाल मुकनी है, जीरवां जिन्नियां मर्जी पाई चल, दस सिफरां लिख दिओ, भी सिफरां लिख दिओ, कोई वैल्यू पैंदी है? वैल्यू पैंदी एक नाल, जे तू एक पा दें जी की एक ही पैमानी भाई, उस एक नाल जुड़ के उहदे अगे जी तो अरदास कर, क्योंकि जी की बिरथा होए सो गुर पै अरदास कर। अपनी जी की विरथा जो मन में अरदास कर, पर किमें कर? सगल सियाण पछाण मन तन अर्प धर, सारिया सियाणपां छड के मन ते तन उहनूं अर्पण कर दे। जिथों अज महाराज शुरुआत कर रहे ने, आओ प्यार दे नाल पहली पंक्ति सरवण करो जी।
सतनाम श्री वाहे गुरु साहेब जी, तनासरी महला पंजवा।
राग तनासरी धन गुरु अर्जन दे महाराज जी हुण बख्शिश कर रहे हन।
जिसका तन मन धन सब तिसका, सोई सोगड़ सोजानी।
महाराज जी ने कहा भाई कौन परवान हुंदे, पहला आ ज्ञान ले कि जिसका तन मन धन सब तिसका, जिन्हें तेनू तन दिता उन्हें विच मन पाया, जिन्हें तन ते मन दे के संसार पूरा किया उन्हें संसार चलाउण लई तेनू धन दिता, यह सब कुछ उसद ओही सुगड़ है, सियाणा है, उन्हें ही सब कुछ तेनू बख्शिश किया। पहला तेरे मन में इस गल की दृढ़ता होनी चाहिए है, जिदन ये सब कुछ मन च पक्का हो जाए कि ओदा है, फिर अगे तुरोंगे ना, ताइयों फिर मन कहेगा तन मन धन सब सौंप गुर कौ, है ही ओदा, उनू की सौंपना। जदों दृढ़ विचार हो जाए फिर धन सौंप के ये नहीं कहोगे मैं आ सेवा की है, फिर ये नहीं कहोगे तन करके असी आए हैं, साडा कहदा तन है, ये उन्हें बनाया, वो चाहे तो चलता रहिंदा, वो चाहे तो माड़ा जिहा पेच ढिला कर दे उत्थे रुक जाएगा। ये बंदे की अपनी सियाणप है, जेडे लोग अनुमान लाउंदे वे आह गल वे इस गल करके शरीर बीमार हो गया, आह गल हो गई बीपी वध गया, कुछ माफ करो, बहुते लोग तुहानू नॉलेज मिलेगी, वह कहते पहला है ही नहीं सी, यकदमे होया सब कुछ। ये शरीर विच कित्थों रोग उठ खड़ने, ये शरीर नू कौन चलाउंदा है, ये शरीर किवें चलदा है? हाँ ये तो मैडिकल साइंस ने लभ लिया, माड़ी गल नहीं है, साइंस की निंदा नहीं करनी चाहिए, लोगों की फैसिलिटी वास्ते बहुत कुछ दिता है। तुसीं बीपी चैक करवाउंदे हो 80-120, वो डॉक्टर कहना सही है, ये तो ठीक है, डॉक्टर ने सही किया, सही रखिया किने होया है, पहला उन्हों लभो विच्चों, इनू सही उन्हें रखे है जिन्हें सजे है, इसलिए महाराज कहने पहला बुझला कि जिसका तन मन धन सब तिसका, जदों बुझली गल फिर गुरु नू कह भी दवेंगा कि मेरा मुझ में किश नहीं, जो किश है सो तेरा, तेरा तुझको सौंपते क्या लागे मेरा, तन मन धन सब सौंप गुर को। जदों सौंपया फिर हुक्म मन लई, फिर तू हुक्म मन भी लएगा, जदों मन गुरु नू सौंप दिता। अज गुरु अर्जन देव महाराज जी कहिंदे उसे दा साजिया होया तन है, उहदे दा विच पाया होया मन है, ते महाराज कहिंदे धन भी इहनू संसार चलाउण लई जो दिस रहा है उसे ना बख्शिश किया है।
नहीं सुनिया दुख सुख मेरा, तो बिद नीकी खटानी।
कहने भाई सुंदर गल तो यही है गुरमुखो, उन्हें ही फिर तोड़ा दुख सुख सुनना, धन करके कोई दुख होवे, फाइनेंशियली कोई तेरे सिर कर्जा होवे, तू परेशान होवे, वो भी दुख होने सुनना, मन करके दुखी होवे वो भी उन्हें सुनने, तन करके रोगी होवे वो भी उन्हें सुनने, तीन चीजा ने, एक बंदा तन करके रोगी होवे तां दुख हुंदा है, एक मन करके कोई मन दे अंदर सोग होवे, कई बार बंदा तंदुरुस्त है मन करके उदास है वो बड़ा गहरा दुख है, मन का दुख तन रोगी कर दिता है। इनू गुरु ग्रंथ साहब महाराज जी ने दुख कहा, एक विछोड़ा, एक दुख भूख, एक दुख सकत बार जमदूत, एक दुख रोग लगे तन ताए। शरीर का रोगी होना भी दुख है, मन में कोई सोग होना बच्चों के प्रति, पदार्थों के प्रति, कोई होर चीज, यह भी बड़ा वड्डा दुख है। तो सतगुरु जी ने कहा तेरे मन का दुख, तेरे तन का दुख, ते तीजी चीज है कोई बाहरों धन का दुख। तेरे सिर करजा चढ़ गया, कारोबार डुब गया, मेहनत करदा पल्ले कुछ नहीं पैंदा, सज्जना भटकन की लोड़ नहीं। कानू टेवे कलाकला पुछी जाने, कारोबार नहीं चलता, जेने तन मन साजिया धन भी ओदा ओदे अगे अरदास कर दे, उन्हें सब कुछ चलाया। तो महाराज कहिंदे तिन ही सुनिया दुख सुख मेरा, तौ बिदनी की खटानी। हे भाई, उन्हें ही तेरा दुख सुख सुनना है, ओदे अगे हिरदे तो जी तो एक अगे अरदास कर।
जी अकी एकै ही पहमानी,
हिरदे तो जी तो ओदे अगे अरदास कर, अपनिया सियाणपा छड के जी की बिरथा होए सो गुर पै अरदास कर। सगल सियाण पछाड़ मन तन अर्प धर, ओदे अगे अरदास कर। होर कोई यतन तिल जिन्ना भी ओदे अगे कीमत नहीं रखदा, तू सिर्फ अरदास करया कर।
आवर जतन कर रहे बहु तेरे, तिन तिल नहीं कीमत जानी।
कहिंदे होर जतन करी चलो दे अगे, तिल जिन्नी भी कीमत नहीं ओदे सामने, की तू उनू भेंट कर देंगा, ओदा दित्ता उनू की देंगा तू, पदार्थ ओदे दित्ते ने, ओदे चो की भेंट करेंगा। आ शरीर जिहड़ा तू कहिंदा मैं इन्ने बजे उठ के इन्ना पाठ पूजा जप तप कर रहे, यह शरीर तो वह तंदुरुस्त दिता, जे वह तंदुरुस्ती ना दे की जप लेंगा, की इशनान कर लेंगा। जेड़ तू कवे भी मन करके भी मैं वाहेगुरु कहना, सजना यह भी मान छड़ दई, वो तेरा मन गुरु ने सुखी रखे है, तां तू जप रहे हैं। जिन्हां दे मना च सोग पे पुछ के वेख, बाहरों सोहने लगते ने, अंदरों भुज गए ने, सड़ गए ने। तू गुरु अगे अरदास कर, यह सब कुछ उसका है, होर तेरा किया होया जतन तिल जिनी भी कीमत नहीं, की उन्हों भेंट करेंगा वो दिते विच्चों। इसलिए वो चरणों में अरदास करया कर। अपनी करनी कर, नरक हूं ना पावों ठौर, तुमरो बिरद कर आसरो सुमार है। भाई गुरदास जी कहते अरदास कर, हे वाहगुरु तेरे बिरद करके आस रखी ते चल रहे हैं, नहीं अपने कम्मां करके तो नरक भी ना सानू मिले, जिदा असी कर रहे अंदरों। अरदास कर, अपनी करनी कहो हे काल पुरख वाहगुरु, की मैं अपनी कह कर, कहां कहूं मैं अपनी करनी, जे बिद जन्म गवायो। मेरे कम्मां ने तो मेरा जन्म गवा ची जाना जो मैं कर रहा, क्योंकि अंदरों हर बंदे नूं अपने बारे पता है, जां फिर गुरु नूं पता है। सतगुरु गुरु तेग बहादुर महाराज जी कहिंदे अरदास कर कि कहां कहूं मैं अपनी करनी, जे विद जन्म गवायो, कह नानक सब औगण मो मैं राख लियो सरणायो। महाराज सारे औगण ने मेरे विच, सारे औगण सिखा जदों भिज के आ दिलों अरदास की ना कि कह नानक सब औगण मो मैं राख लियो सरणायो। ओदे अगे अरदास कर, जी तो मन तो कर, की कह राख ले हो, राख ले हो पत मेरी हर जो राख ले हो, राख ले हो, राख ले हो पत मेरी हर जो ला राख ले हो, राख राख ले हो पत वाहेगुरु, राख ले हो, राख ले हो पत। फिर वो पत रखद, उनू पता है मैं इनू अपने ककार दिते ने, वो पत रखद, उनू पता है मैं इनू अपना नाम दिता है, फिर वो पत रखद, ਉਹ ਤਾਂ ਨਿਰਪਕੰਨਿਆ ਕੇ ਕਾਰਨ ਇੱਕ ਪਿਆ ਭੇਖ ਧਾਰੀ ਕਾਮਾਰਥੀ ਸਵਾਰਥੀ ਬਾਕੀ ਪੈ ਜੇ ਸਵਾਰੀ ਉਹ ਤੇ ਉਹਨਾਂ ਦੀ ਭੈ ਸਵਾਰ ਦਿੰਦਾ ਬਸ ਤੂੰ ਅਰਦਾਸ ਕਰਿਆ ਕਰ ਕਹਾਂ ਕਹੂੰ ਮੈਂ ਆਪਣੀ ਕਰਨੀ ਜੇ ਵਿਦ ਜਨਮ ਗਵਾਇਓ ਕਹੂੰ ਨਾਨਕ ਸਭ ਔਗਣ ਮੋਹ ਮੈਂ ਰਾਖ ਲਿਓ ਸਰਣਾਇਓ ਤੇ ਕਹੋ ਪਿਆਰ ਨਾਲ ਰਾਖ ਲੇ ਰਾਖ ਲੇ ਹੋ ਪਤ ਮੇਰੀ ਹਰ ਜੂ ਰਾਖ ਲੇ ਹੋ ਰਾਖ ਲੇ ਹੋ ਰਾਖ ਵਾਹਿਗੁਰੂ ਧੰਨ ਹੋ ਰਾਖ ਲੇ ਹੋ ਰਾਖ ਲੇ ਹੋ ਰਾਖ ਲੇ ਹੋ ਪਤ ਮੇਰੀ ਅਰਜੂ ਰਾਖ ਲੇ ਹੋ ਰਾਖ ਲੇ ਹੋ ਰਾਖ ਲੇ ਹੋ ਪਤ ਮੇਰੀ ਅਰਜੂ ਰਾਖ ਲੇ ਹੋ ਰਾਖ ਲੇ ਹੋ ਰਾਖ ਵਾਹਿਗੁਰੂ ਰਾਖ ਲੇ ਹੋ ਅੱਜ ਮਹਾਰਾਜ ਜੀ ਬਚਨ ਕਰਦੇ ਅਰਦਾਸ ਕਰ ਜੀ ਕੀ ਇੱਕਹੀ ਪੈਮਾਨੀ ਅਵਰ ਜਤਨ ਕਰ ਰਹੇ ਬੋ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਤੇਰਾ ਹੋਰ ਕੋਈ ਯਤਨ ਤਿਲ ਜਿੰਨੀ ਵੀ ਕੀਮਤ ਨਹੀਂ ਪੈਣੀ ਕਈ ਚੱਲ ਮੈਂ ਦਾਨੀ ਆ ਕਈ ਚੱਲ ਮੈਂ ਏਡਾ ਵੱਡਾ ਗਿਆਨੀ ਆ ਕਈ ਚੱਲ ਮੇਰੇ ਕੋਲ ਆ ਕੁਝ ਹੈ ਤਿਲ ਜਿੰਨੀ ਵੀ ਕੀਮਤ ਨਹੀਂ ਮਹਾਰਾਜ ਫਿਰ ਕਿਰਪਾ ਕਰੋ ਜਦੋਂ ਕੋਈ ਆਪਣੇ ਮਨ ਦਾ ਅਹੰਕਾਰ ਛੱਡ ਕੇ ਤਨ ਮਨ ਧਨ ਸੌਂਪ ਕੇ ਅਰਦਾਸ ਕਰੇ ਉਹਨੂੰ ਸਤਿਗੁਰੂ ਅਮੋਲਕ ਹੀਰਾ ਬਖਸ਼ਦੇ ਹਨ
ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮਨ ਤਾਨੀ
ਫਿਰ ਸਤਿਗੁਰੂ ਮੰਤਰ ਦੇ ਰੂਪ ਵਿੱਚ ਉਹਨੂੰ ਅਮੋਲਕ ਹੀਰਾ ਬਖਸ਼ਦੇ ਨੇ ਜਿਹਨੂੰ ਹੀਰਾ ਬਖਸ਼ ਦਿੱਤਾ ਸਾਧ ਸੰਗਤ ਉਹ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਹੈ ਜਿਹਦੇ ਕੋਲ ਹੀਰਾ ਹੋਵੇ ਉਹ ਅਮੀਰਾਂ ਚ ਖਵਾਉਂਦਾ ਸਤਿਗੁਰ ਦੇ ਸਿੱਖ ਹੋਏ ਨੇ ਭਾਈ ਮੰਨ ਲਓ ਜੀ ਉਹਨਾਂ ਮਹਾਰਾਜ ਨੂੰ ਬੇਨਤੀ ਕੀਤੀ ਪੰਜਵੇਂ ਪਾਤਸ਼ਾਹ ਅਸੀਂ ਤਾਂ ਤੁਹਾਡੇ ਹੁਕਮ ਨਾਲ ਸਵੇਰੇ ਉੱਠ ਕੇ ਘੜੀ ਅੱਧ ਘੜੀ ਨਾਮ ਜਪ ਲਈਦਾ ਜਪਜੀ ਸਾਹਿਬ ਪੜ੍ਹ ਲਈਦਾ ਸ਼ਾਮੀ ਰਹਿਰਾਸ ਕਰੀਦੀ ਹੈ ਤੇ ਸਤਿਗੁਰੂ ਦਿਨੇ ਆਪਣਾ ਕੰਮ ਕਾਰ ਕਰੀਦਾ ਤੇ ਜਿਹਨਾਂ ਪੰਡਤਾਂ ਬਾਹਮਣਾਂ ਨਾਲ ਜਪੀਆਂ ਤਪੀਆਂ ਨਾਲ ਵਿਚਾਰ ਹੁੰਦੀ ਹੈ ਉਹ ਸਾਨੂੰ ਕਹਿੰਦੇ ਵੀ ਤੁਹਾਡੀ ਤਾਂ ਕਮਾਈ ਘੱਟ ਆ ਤੁਸੀਂ ਤਾਂ ਥੋੜਾ ਨਾਮ ਜਪਦੇ ਅਸੀਂ ਕਿੰਨਾ ਆਪਣੇ ਆਪ 'ਚ ਪਰਹੇਜ਼ ਰੱਖੀਦਾ ਲੱਕੜਾਂ ਧੋ ਕੇ ਭੋਜਨ ਬਣਾਈਦਾ ਵਰਤ ਰੱਖੀਦਾ ਆਹ ਕੁਝ ਕਰੀਦਾ ਤਾਂ ਉਹ ਕਿੰਨੀ ਕਠਿਨ ਮਹਾਰਾਜ ਉਹਨਾਂ ਦੀ ਤਪੱਸਿਆ ਉਹ ਤਾਂ ਜਪ ਤਾਂ ਇੰਨੇ ਮੰਤਰ ਪੜ੍ਹਦੇ ਆ ਇੰਨੀ ਸ਼ੁੱਧਤਾ ਰੱਖਦੇ ਆ ਦੋ ਦੋ ਧੋਤੀਆਂ ਤਿਲਕ ਮਾਲਾ ਤਾਂ ਮਹਾਰਾਜ ਜੀ ਉਹਨਾਂ ਨੂੰ ਤਾਂ ਉਹ ਸੋਧ ਕੇ ਤਿਲਕ ਲਾਉਣੇ ਪੈਂਦੇ ਆ ਉਹ ਤਿਲਕ ਵਾਸਤੇ ਪਹਿਲਾਂ ਚੰਦਨ ਘੋਟਦੇ ਰਹਿੰਦੇ ਆ ਕਿੰਨੀ ਮਿਹਨਤ ਕਰਨੀ ਪੈਂਦੀ ਕੇਸਰ ਚੰਦਨ ਮਹਾਰਾਜ ਉਹ ਕਹਿੰਦੇ ਵੀ ਸਾਡਾ ਇੰਨਾ ਕਠਿਨ ਕੰਮ ਹੈ ਤੇ ਜਿਹੜਾ ਬੰਦਾ ਮਿਹਨਤ ਜ਼ਿਆਦਾ ਕਰੇ ਫਲ ਵੀ ਉਹਨੂੰ ਜ਼ਿਆਦਾ ਮਿਲਦਾ ਤੇ ਹੇ ਗੁਰੂ ਅਰਜਨ ਦੇ ਮਹਾਰਾਜ ਹੁਣ ਸਾਡਾ ਸ਼ੰਕਾ ਦੂਰ ਕਰੋ ਮਿਹਨਤ ਤਾਂ ਉਹਨਾਂ ਦੀ ਜ਼ਿਆਦਾ ਹੈ ਤੇ ਕੀ ਸੱਚਮੁੱਚ ਫਲ ਉਹਨੂੰ ਮਿਲਦਾ ਜਿਹਦੀ ਮਿਹਨਤ ਜ਼ਿਆਦਾ ਹੋਵੇ ਗੁਰੂ ਅਰਜਨ ਦੇ ਮਹਾਰਾਜ ਨੇ ਕਿਹਾ ਸਿੱਖੋ ਇਹ ਵੀ ਭਰਮ ਹੈ ਇੱਕ ਵਾਰ ਰੱਖੋ ਸਤਨਾਮ ਸ੍ਰੀ ਇਹ ਵੀ ਭਰਮ ਹੈ ਕਿ ਜਿਹਦੀ ਮਿਹਨਤ ਜ਼ਿਆਦਾ ਫਲ ਉਹਨੂੰ ਜ਼ਿਆਦਾ ਮਿਲਦਾ ਨਹੀਂ ਕਈ ਵਾਰ ਸੂਖਮ ਮਿਹਨਤ ਹੋਵੇ ਤੇ ਫਲ ਜ਼ਿਆਦਾ ਹੈ ਕਈ ਵਾਰ ਮਿਹਨਤ ਜ਼ਿਆਦਾ ਤੇ ਫਲ ਬਹੁਤ ਘੱਟ ਮਿਲਦਾ ਸਤਿਗੁਰਾਂ ਫਿਰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਸਾਖੀ 'ਚ ਉਦਾਹਰਨਾਂ ਦਿੱਤੀਆਂ ਕਹਿੰਦੇ ਭਾਈ ਲੱਕੜਾਂ ਵੱਢਣ ਵਾਲਾ 12 ਘੰਟੇ ਲੱਕੜਾਂ ਵੱਢਦਾ ਸਵੇਰ ਤੋਂ ਸ਼ਾਮ ਤੱਕ ਸ਼ਾਮਾਂ ਨੂੰ ਉਹਦੀਆਂ ਲੱਕੜਾਂ ਤੋਲ ਕੇ ਥੋੜ੍ਹੀ ਉਹਨੂੰ ਪੈਸੇ ਮਿਲਦੇ ਵੀ ਜਿੰਨਾ ਵਜਨ ਇੰਨੇ ਕੁਇੰਟਲ ਲੱਕੜਾਂ ਇੰਨੇ ਪੈਸੇ ਦੇ ਦਿਓ ਇਹਨੂੰ ਇੰਨੇ ਤੋਲ ਕੇ ਕਹਿੰਦੇ ਲੱਕੜਾਂ ਵੱਢਦਾ ਮਿਹਨਤ ਜ਼ਿਆਦਾ ਪੈਸੇ ਥੋੜ੍ਹੇ ਮਿਲਦੇ ਉਹ ਤੋਂ ਬਾਅਦ ਲੂਣ ਤੇਲ ਵੇਚਣ ਵਾਲਾ ਦੁਕਾਨਦਾਰ ਹੈ ਉਹ ਧੁੱਪ ਤੋਂ ਬਚਿਆ ਉਹਨੂੰ ਗਰਮੀ ਪਸੀਨਾ ਨਹੀਂ ਆਉਂਦਾ ਉਹਦੀ ਮਿਹਨਤ ਥੋੜ੍ਹੀ ਹੈ ਅਤੇ ਲੱਕੜਾਂ ਵੱਢਣ ਵਾਲੇ ਨਾਲੋਂ ਪੈਸਾ ਜ਼ਿਆਦਾ ਲੂਣ ਤੇਲ ਵੇਚਣ ਵਾਲੇ ਦੀ ਵੀ ਚਲੋ ਮਿਹਨਤ ਉਹਦੇ ਕੱਪੜੇ ਲਿਬੜ ਜਾਂਦੇ ਕਈ ਵਾਰ ਮੈਲੇ ਹੁੰਦੇ ਕਹਿੰਦੇ ਉਹ ਤੋਂ ਅੱਗੇ ਗੁਰੂ ਅਰਜਨ ਦੇ ਮਹਾਰਾਜ ਨੇ ਕਿਹਾ ਕੱਪੜਾ ਵੇਚਣ ਵਾਲਾ ਵੇਖ ਲਓ ਉਹਦੀ ਮਿਹਨਤ ਲੂਣ ਤੇਲ ਵਾਲੇ ਨਾਲੋਂ ਘੱਟ ਹੈ पैसा कपड़ा बेचण वाला ज्यादा कमाउंदा। फिर महाराज ने कहा कपड़ा बेचण वाले की भी मेहनत, एक सूट खरीदना 20 थान खोलने पैंदे, बाद च तह लाउणी पैंदी, उहदी मेहनत भी ज्यादा, उहदे नालों सुनिहार वेखो, सुनिहार की मेहनत घट है पैसा ज्यादा है। वह खोल खोल के थोड़ी थान दिखाउंदा, शीशे च पए ने ऐ चुक के गहना दिखाउंदा, नाल ही रख लैंदा, उहदे दो गहने चार बिक जाण, मेहनत घट है पैसा ज्यादा। सुनिहार नालों जौहरी की मेहनत होर भी घट है, हीरे बेचण वाला होवे, किसे कोल हीरा होवे, साल च एक बिक जाए पूरे साल की कमाई कर दें, उहदी मेहनत घट ते पैसा ज्यादा। इदां सिखो, बाहरों कर्म कांड करन वालेयां दा अपना भरम हो सकदा है, पर सिखो तुहानू गुरु रामदास साहब ने अमोलक हीरा नाम देता, जे कोई जप लवे सतनाम श्री वाहिगुरु, सारे जप तप दा फल आ सकदा। तां अज महाराज ने कहा अमृत नाम निरमोलक हीरा, जिहनू महाराज कहिंदे हर सो हीरा छाड़के करे आन की आस, ते नरदोजक जाएंगे सत बखै रविदास। अमृत नाम निर्मोलक हीरा गुरदीनो मन तानी, इस हीरे नाल फिर मन टिकना शुरू हो जाता है।
डिगै ना डोलै दृढ़ कर रहे ओ, पूरन होए त्रिपतानी।
वो फिर जपन नाल इस हीरे नाल मन टिक जाता है, जिन्हों हीरे की कमाई हो जाए वह पूरे साल लिए निश्चिंत होता, एक बिक गया तो पूरे साल की कमाई हो गई। ऐदा नाम जप के दृढ़ता आती है, मन डोलों हट जाता है, पूर्ण रूप में जपन वालियां दा मन तृप्त हो जाता है।
ओए जो बीच हम तुम कश होते, तिन की बात बेलानी।
कहने भाई जिहड़ा विच भरम है वह भी नाम जपन दे नाल खत्म हो जाता। ओए जो बीच हम तुम कश होते, हम ते तुम रब परमात्मा ते आत्मा विच, ओ मैं भी शब्द नाल मिट जाती है, जिवें
अलंग कार मिल थैली होई है ताते कनक वखानी।
कहिंदे जिवें सुनियार दी नजर विच तां गहने सोना ही आ, लोकां नूं गहने लगदे, जदों सारे गहने ढाल दिंदा अलंकार मिल थैली होई है तां की बन जांदा सोने दी डली। इदां सारे पास्यों शब्द नाल जदों फुरने संकोचे जांदे ने, सुरत जुड़ जांदी है, हे भाई फिर वह कनक जिमें बाकी गहने ढल के सोना बन गए। इदा फिर आत्मा सुरत टिकन तो बाद आत्मा मिलके फिर परमात्मा का रूप हो जाती, जित तो बिछड़ी हुई है।
प्रगटे ओ जोत सहज सुख सोभा बाजे अनहत बानी।
सतगुरु जी ने कहा जदों सुरत शब्द वे टिकन लग जाए वाह गुरु वाह गुरु, तो फिर समझो वह जिहड़ी आत्मा परमात्मा तो बिछड़ी सी मुड़ के फिर वह रूप हो गया। जिहड़ा सोना सोने तो बिछड़ के गहना बनिया सी, है तो सोना ही सी, तो फिर वह सोने की डली हो गया, उहनूं फिर की प्राप्त होया, सहज मिल गया, जोत प्रगट हो गई, उहदे अंदर अनहत बिना किसे साज तो बिना बजाउण तो एक वक्रा ही आनंद बनिया रहिंदा। उहनूं दुनियावी तौर पर कुछ मिले या ना मिले उहदा आनंद बनिया रहिंदा, ना उहदा उस्तत नाल संबंध है, ना निंदिया नाल संबंध है, ना घाटे नाल ना वाधे नाल। उहनूं महाराज ने कहा प्रगट्यो जोत सहज सुख सोभा बाजे अनहत बानी। फिर उहदे अंदर आनंद वजदा किहड़ा, जिहड़ा गुरसिखां नूं वडियाई दे के महाराज जी ने कहा जो नर दुख मैं दुख नहीं मन, सुख सने अर भै नहीं जाके कंचन मट्टी मन। जिहदे बारे महाराज जी ने कहा दुख नाहीं सब सुखी है रे एक एकी नित, बुरा नहीं सब भला ही है रे, हार नहीं सब जित। सिख तां सदा ही जित है, सदा ही सिख तां अंदरों आनंद विच रहिंदा, उहनूं दुख सुख नाल मतलब नहीं। बिना अनहत दा अर्थ बिना हत, हत मीनिंग हुंदा बजाउणा, बिना बजाया ही उहदे अंदर आनंद वज रहा, बिना किसे चीज वस्तु लाभ हानि तों बगैर ਉਹ ਆਨੰਦ ਵਿੱਚ ਹੀ ਰਹਿੰਦਾ ਹੈ।
ਕਹੋ ਨਾਨਕ ਨਿਹ ਚੱਲ ਕਰ ਬਾਦੇ ਓ ਗੁਰ ਕੀਓ ਬੰਦਾਨੀ।
ਕਹਿੰਦੇ ਇਹ ਸਭ ਕੁਝ ਕਿਹਨੂੰ ਮਿਲਦਾ ਭਾਈ? ਨਿਸ਼ਚਲ ਘਰ ਹਿਰਦਾ ਉਹਦਾ ਵੱਜਦਾ, ਸੁਰ ਤੋਦੀ ਟਿਕਦੀ ਹੈ, ਉਹਨੂੰ ਪੱਕਾ ਘਰ ਰੱਬ ਦਾ ਮਿਲਦਾ ਜਿਹਨੂੰ ਗੁਰੂ ਬੰਨਦਾ, ਜਿਹਨੂੰ ਗੁਰੂ ਟਿਕਾਦਾ, ਜਿਹਤੇ ਗੁਰੂ ਕਿਰਪਾ ਕਰਦਾ ਆਪਣੇ ਯਤਨ ਆਪਣੀਆਂ ਕੋਸ਼ਿਸ਼ਾਂ ਨਾਲ। ਨਹੀਂ ਗੁਰੂ ਨਦਰ ਕਰੇ ਤਾਂ ਸਾਧ ਸੰਗਤ ਤੋਂ ਦ੍ਰਿਸ਼ਟੀ ਪਾ ਕੇ ਮਨ ਟਿਕਾ ਦਿੰਦਾ, ਨਿਸ਼ਚਲ ਘਰ ਸਿੱਖ ਦਾ ਵੱਜ ਜਾਂਦਾ ਤੇ ਸਾਧ ਸੰਗਤ ਉਹ ਫਿਰ ਸਿੱਖ ਜਨਮ ਮਰਨ ਤੋਂ ਮੁਕਤ ਹੈ। ਉਹਦੇ ਵਾਸਤੇ ਯਾਦ ਰੱਖਿਓ, ਸਿੱਖ ਨੇ ਉੱਦਮ ਕਰਕੇ ਨਾਮ ਜਪਣਾ, ਵਿਆਖਿਆ ਨਹੀਂ ਇਕੱਲੀ ਕਰਨੀ, ਗਿਆਨ ਨਹੀਂ ਇਕੱਲਾ ਲੈਣਾ, ਗਿਆਨ ਚਾਹੀਦਾ ਪਰ ਦਵਾਈ ਖਾਧਿਆਂ ਰੋਗ ਮਿਟਦਾ, ਸਾਲਟ ਪਤਾ ਕੀਤਿਆਂ ਨਹੀਂ। ਏਦਾਂ ਮਹਾਰਾਜ ਜੀ ਨੇ ਕਿਹਾ, ਨਾਮ ਜਪੀ ਅਰਦਾਸ ਕਰੀ ਫਿਰ ਤੇਰੀ ਮੰਨੀ ਜਾਏਗੀ, ਹਿਰਦਾ ਘਰ ਟਿਕ ਜਾਏਗਾ। ਸਤਿਗੁਰ ਜੀ ਨੇ ਇਹ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਆਓ ਅਗਲੇਰਾ ਸ਼ਬਦ ਜੋ ਲੜੀਵਾਰ ਇਸ ਪਾਵਨ ਸਥਾਨ ਤੇ ਵਿਚਾਰ ਚੱਲਦੀ ਸਰਵਣ ਕਰੋ ਜੀ।
ਲੰਘ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਗ ਤਿਲੰਗ ਹੈ, ਮਹੱਲਾ ਪਹਿਲਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਇਸ ਪਾਵਨ ਸ਼ਬਦ ਨੂੰ ਗਾਉਣ ਦੀ ਹਦਾਇਤ ਘਰ ਦੂਜਾ ਸੰਖੇਪ ਵਿੱਚ ਮੰਗਲਾ ਚੰਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਤਿਲੰਗ ਰਾਗ ਦਾ ਦੂਜਾ ਸ਼ਬਦ ਹੈ। ਸਤਿਗੁਰ ਦੀ ਬਖਸ਼ਿਸ਼ ਕਰ ਰਹੇ ਨੇ। ਇਹਦੇ ਬਾਰੇ ਵਿਦਵਾਨਾਂ ਦੀ ਉਥਾਨਕਾ ਕਥਨ ਹੈ। ਕੁਝ ਵਿਦਵਾਨ ਨੇ ਵੀ ਮੰਨਦੇ ਵੀ ਬਾਬਰ ਨੂੰ ਸੰਬੋਧਨ ਕਰਕੇ ਵੀ ਲਿਖਿਆ, ਕੁਝ ਲਿਖਦੇ ਰਾਜਾ ਸ਼ਿਵ ਨਾਭ ਨੂੰ। ਇਹ ਰਾਜੇ ਦੇ ਸਾਹਮਣੇ ਜੋ ਰਾਜੇ ਨੇ ਉਦੋਂ ਹਾਲਾਤ ਇਸ ਤਰ੍ਹਾਂ ਦੇ ਬਣਾਏ, ਮਹਾਰਾਜ ਜੀ ਨੇ ਉਦੋਂ ਫਿਰ ਸੰਗਲਾ ਦੀਪ ਵਿੱਚ ਉਚਾਰਨ ਕੀਤਾ ਹੈ।
ਓ ਤੇਰਾ ਭਾਂਗ ਖਲੜੀ ਮੇਰਾ ਚੀਤ।
ਕਹਿੰਦੇ ਹਨ ਕਿ ਇਸ ਤਰ੍ਹਾਂ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਫਕੀਰੀ ਬਾਣਾ ਵੇਖ ਕੇ, ਕਿਉਂਕਿ ਰਾਜੇ ਸ਼ਿਵ ਨਾਭ ਨੇ ਪਰਖ ਕੀਤੀ ਨਾ, ਜਦੋਂ ਭਾਈ ਮਨ ਸੁੱਖ ਦੇ ਰਾਹੀਂ ਵਡਿਆਈ ਉਹਨੂੰ ਪਤਾ ਲੱਗੀ ਤਾਂ ਉਹ ਅਰਦਾਸਾਂ ਕਰਨ ਲੱਗ ਪਿਆ, ਮੈਨੂੰ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣ, ਮੈਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣ। ਭਾਈ ਮਨ ਸੁੱਖ ਨੇ ਕਿਹਾ, ਗੁਰੂ ਅੰਤਰਜਾਮੀ ਹੈ, ਇੱਥੇ ਬਹਿ ਕੇ ਚੇਤੇ ਕਰੀ, ਗੁਰੂ ਨਾਨਕ ਆਪੇ ਹੀ ਆ ਜਾਣਗੇ। ਆਲੇ ਦੁਆਲੇ ਰੌਲਾ ਪੈ ਗਿਆ। ਸੰਗਲਾ ਦੀਪ ਦਾ ਰਾਜਾ ਸ਼ਿਵ ਨਾਭ ਗੁਰੂ ਨਾਨਕ ਸਾਹਿਬ ਦਾ ਪਾਸ਼ਕ ਹੈ। ਗੁਰੂ ਨਾਨਕ ਕੌਣ ਨੇ? ਉਹਨਾਂ ਨਾਲ ਇੱਕ ਭਾਈ ਰਵਾਬੀ ਮਰਦਾਨਾ ਵੀ ਹੈ, ਤਾਂ ਕਈ ਸਾਧੂਆਂ ਨੇ ਭੇਖ ਬਣਾ ਲਿਆ, ਫਿਰ ਇੱਕ ਸਾਥੀ ਵੀ ਲੈ ਲਿਆ, ਰਵਾਬ ਵੀ ਲੈ ਲਈ, ਕੱਪੜੇ ਉੱਦਾਂ ਦੇ ਪਾ ਲਏ, ਗੁਰੂ ਨਾਨਕ ਬਣ ਕੇ ਜਾਣ ਲੱਗ ਪਏ। ਉੱਥੇ ਜਦੋਂ ਇੱਕ ਵੇਖਿਆ, ਦੋ ਜੋੜੀਆਂ ਵੇਖੀਆਂ, ਚਾਰ ਵੇਖੀਆਂ, ਰਾਜਾ ਚੰਬੇ 'ਚ ਪੈ ਗਏ, ਇਹ ਕਿਵੇਂ ਹੋਇਆ? ਉਹਨੇ ਫਿਰ ਪਰਖਣ ਵਾਸਤੇ ਆਪਣੀ ਕਸਵੱਟੀ ਰੱਖ, ਕਿਸੇ ਨੂੰ ਮਾਇਆ ਦਿੱਤੀ, ਕਿਸੇ ਨੂੰ ਸੁੰਦਰ ਇਸਤਰੀਆਂ ਭੇਜੀਆਂ, ਕਿਸੇ ਨੂੰ ਪਦਾਰਥ ਭੇਜੇ, ਕਿਸੇ ਫਕੀਰਾਂ ਦੇ ਸਾਹਮਣੇ ਤਰ੍ਹਾਂ ਤਰ੍ਹਾਂ ਦੇ ਨਸ਼ੇ ਰੱਖਤੇ, ਆਹ ਚੀਜ਼ਾਂ ਸੇਵਨ ਕਰੋ। ਪਰਖ ਸੀ, ਵੇਖਣਾ ਕੌਣ ਫਸਦਾ, ਇੱਕ ਦੋ ਚਾਰ ਦਸ ਫੇਲ ਹੁੰਦੇ ਗਏ। ਸਾਧ ਸੰਗਤ ਕਹਿਣਾ ਸੌਖਾ, ਇਸ ਮਾਰਗ 'ਤੇ ਤੁਰ ਕੇ ਬਣਨਾ ਬਹੁਤ ਔਖਾ। ਨਕਲਾਂ ਤਾਂ ਬਥੇਰੀਆਂ ਕਰ ਲੈਣਗੇ, ਗੁਸਤਾਖੀ ਮਾਫ, ਸਰਕਸ ਵਿੱਚ ਬਥੇਰੇ ਸ਼ੇਰ ਆ ਜਾਂਦੇ ਨੇ ਜਿਨ੍ਹਾਂ ਨੂੰ ਲੋਕ ਵੇਖਦੇ, ਪਰ ਜਿਹੜਾ ਜੰਗਲ ਦਾ ਸ਼ੇਰ ਉਹਦੇ ਸਾਹਮਣੇ ਨਹੀਂ ਕੋਈ ਛੇਤੀ ਕੀਤੇ ਹੋ ਸਕਦਾ। ਹਾਂ, ਸਰਕਸ ਵਾਲੇ ਸ਼ੇਰ ਮਿਲ ਜਾਣਗੇ, ਉਹ ਵੱਖਰੀ ਗੱਲ ਹੈ। ਇੱਦਾਂ ਦੰਭ ਪਖੰਡ, ਜਿਹੜੀ ਚੀਜ਼ ਅਸਲ ਆਵੇ ਉਹਦੀ ਡੁਪਲੀਕੇਟ ਆਉਂਦੀ ਹੈ, ਘਬਰਾਉਣ ਦੀ ਲੋੜ ਨਹੀਂ। ਇਹ ਪਹਿਲਾਂ ਵੀ ਚੱਲਿਆ, ਅੱਜ ਵੀ ਚੱਲਦਾ, ਇਹ ਗੁਰੂ ਨਾਨਕ ਮਹਾਰਾਜ ਦੇ ਵੇਲੇ ਵੀ ਹੋਇਆ, ਅੱਜ ਵੀ ਹੁੰਦਾ, ਪਰ ਨਕਲ ਬਹੁਤੀ ਦੇਰ ਨਹੀਂ ਰਹਿੰਦੀ। ਜਿੱਥੇ ਨਕਲੀ ਖੁਦ ਜੇਲ੍ਹਾਂ ਵਿੱਚ ਫਸ ਜਾਂਦੇ ਨੇ, ਉੱਥੇ ਮਗਰ ਚੱਲਣ ਵਾਲੇ ਲੱਖਾਂ ਲੋਕ ਵੀ ਵਿਚਾਰੇ ਭਟਕ ਜਾਂਦੇ ਨੇ। ਇਸ ਲਈ ਸਾਧ ਸੰਗਤ, ਅੱਜ ਮੇਰੇ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਉਚਾਰਨ ਕੀਤਾ ਸ਼ਬਦ। ਰਾਜੇ ਸ਼ਿਵ ਨਾਭ ਨੇ ਜਦੋਂ ਮਹਾਰਾਜ ਗਏ ਤੇ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਉਹਨੇ ਨਸ਼ੇ ਤੇ ਹੋਰ ਚੀਜ਼ਾਂ ਰੱਖੀਆਂ, ਪਹਿਲਾਂ ਤਾਂ ਇਸ ਤਰ੍ਹਾਂ ਕੱਲੀਆਂ। ਉੱਥੇ ਮਹਾਰਾਜ ਨੇ ਉਹਨਾਂ ਬੱਚੀਆਂ ਨੂੰ ਜਿਹੜੀਆਂ ਬੇਸ਼ਵਾਵਾਂ ਸੀ, ਪਿਆਰ ਨਾਲ ਕਹਿਕੇ ਗਾਸ਼ੋ ਪੁੱਤਰੀ ਰਾਜਕੁਮਾਰ, ਮੇਰੀ ਇਹ ਧੀਓ ਆਪੋ ਆਪਣੇ ਘਰਾਂ ਨੂੰ ਪਰਤੋ, ਇਹ ਤਨ ਰੱਬ ਨੇ ਜਨਮ ਸਫਲ ਕਰਨ ਲਈ ਦਿੱਤਾ, ਇਹ ਪਾਪ ਖੱਟਣ ਲਈ ਨਹੀਂ। ਜਦੋਂ ਧੀ ਸ਼ਬਦ ਸੁਣਿਆ ਨਾ, ਉਹਨਾਂ ਦੇ ਦਿਲ ਨਿਰਮਲ ਹੋ ਗਏ, ਰੋ ਪਈਆਂ। ਅੱਜ ਤੱਕ ਕਿਸੇ ਨੇ ਵੇਸ਼ਵਾ ਨੂੰ ਧੀ ਨਹੀਂ ਕਿਹਾ, ਬਾਬਾ ਤੂੰ ਪਹਿਲਾਂ ਜਿਹਨੇ ਧੀ ਕਹਿ ਕੇ ਉਸ ਨਜ਼ਰ ਨਾਲ ਵੇਖਿਆ। ਹਜ਼ੂਰ ਨੇ ਸਿਰ 'ਤੇ ਹੱਥ ਰੱਖਿਆ, ਬੱਚਿਓ ਜਨਮ ਸਫਲ ਕਰਨ ਲਈ ਸਰੀਰ ਮਿਲਿਆ, ਜਾਓ ਨਾਮ ਜਪੋ। ਜਦੋਂ ਉਹਨਾਂ ਦੇ ਮਨ ਸ਼ਾਂਤ ਹੋ ਗਏ, ਰਾਜੇ ਨੂੰ ਦੱਸਿਆ, ਰਾਜਾ ਅੰਗੋਂ ਅਦਬ ਕਰਨ ਲਈ ਆਇਆ। फिर परख मन में पई कि हो सकता इन्हों का बाणा उस्तरना। कई साधु पहला भंग के नशे लै गए मेरे को वधिया, महाराज अगे पेंट किया, हजूर ने कहा नहीं राजन आ है साडा रब दे घर दा नशा, पौ मेरा भांग। रब नूं मिलण लई साधु नूं नशा करन दी लोड़ नहीं, पौ दा नशा चाहिदा, डर दा रब दा नशा चाहिदा। खलड़ी मेरा चीत, वह भंग की जिहड़ी गुत्थी है वह चित है बन्निया होना चाहिए। जिवें नशा खाण वाले लुको के रख दे, तीन चार पुड़ियां बना के जेब च लुको के रख दे वे फड़िया ना जावे। कदे वेखो नशे वाले नूं भी पच्ची वार इदां लफाफा है रगड़ रगड़ के लुको के रख दे। महाराज ने कहा इदां साधु जिहड़ा वह भौ दी भंग दा चित दी गुत्थी है बन के रख दे चित विच डर, डर ही उहदे लई नशा, ਭੈ ਹੀ ਉਹਨੂੰ ਪਰਮਾਤਮਾ ਨਾਲ ਜੋੜੀ ਰੱਖਦਾ ਹੈ।
ਮੈਂ ਦੇਵਾਨਾ ਭਇਆ ਅਤੀਤ,
ਕਹਿੰਦੇ ਮੈਂ ਤਾਂ ਉਸ ਪਰਮਾਤਮਾ ਕਾਲ ਪੁਰਖ ਦੇ ਭੈ ਦੇ ਨਸ਼ੇ ਵਿੱਚ ਹੀ ਉਸ ਪਰਮਾਤਮਾ ਦਾ ਦੀਵਾਨਾ ਹਾਂ। ਇਹ ਰਾਜਨ ਸਾਧੂ ਨੂੰ ਨਸ਼ਿਆਂ ਦੀ ਲੋੜ ਨਹੀਂ ਪੈਂਦੀ।
ਕਰ ਕਾਸਾ ਦਰਸ਼ਨ ਕੀ ਭੂਖ,
ਤਾਂ ਉਹ ਰਾਜਾ ਕਹਿੰਦਾ ਮਹਾਰਾਜ ਸਾਧੂਆਂ ਵਾਲਾ ਤੁਹਾਡੇ ਕੋਲ ਉਹ ਕਾਸਾ ਵੀ ਨਹੀਂ ਹੈ ਮੰਗਣ ਵਾਲਾ। ਹਜ਼ੂਰ ਨੇ ਕਿਹਾ ਹੈ ਨਾ ਕਾਸਾ, ਦੁਨੀਆਂ ਤੋਂ ਮੰਗਣ ਲਈ ਕੋਈ ਹੋਰ ਕਾਸਾ ਹੋ ਸਕਦਾ, ਰੱਬ ਤੋਂ ਮੰਗਣ ਲਈ ਮੇਰੇ ਕੋਲ ਕੀ ਹੈ? ਕਰ ਕਾਸਾ, ਹੱਥ ਨੂੰ ਕਾਸਾ ਬਣਾਇਆ, ਮੰਗਦੇ ਕੀ ਹੈ? ਦਰਸ਼ਨ ਕੀ ਭੂਖ, ਹੇ ਰਾਜਨ ਤੂੰ ਵੀ ਰੱਬ ਕੋਲੋਂ ਇੱਦਾਂ ਹੱਥ ਦਾ ਕਾਸਾ ਬਣਾ ਕੇ ਮੰਗ, ਕਿਤੇ ਸਮਾਨਸ ਜਨਮ ਵਿੱਚ ਉਹਦੇ ਦੀਦਾਰ ਹੋ ਜਾਣ।
ਦਰ ਮੰਗੋ ਨੀਤਾ ਨੀਤ,
ਕਹਿੰਦੇ ਫਿਰ ਉਹਦੇ ਦਰ ਤੇ ਨਿਤ ਨਿਤ ਮੰਗਣਾ ਪੈਂਦਾ, ਰੋਜ਼ ਮੰਗਣਾ ਪੈਂਦਾ, ਐਵਰੀ ਡੇ ਅਰਦਾਸ ਕਰਨੀ ਪੈਂਦੀ ਹੈ। ਇਹ ਨਾ ਹੋਵੇ ਤੇਰੀ ਇੱਕ ਮੰਗ ਪੂਰੀ ਨਾ ਹੋਵੇ, ਰੁੱਸ ਕੇ ਭੱਜ ਜਾਏ, ਰੱਬ ਤੋਂ ਨਾ ਰੁੱਸ ਜਾਈ। ਉਹਨੇ ਪਹਿਲੀਆਂ ਦਿੱਤੀਆਂ ਵੀ ਲੈ ਲਈਆਂ, ਜਿਹੜੀ ਨਵੀਂ ਮੰਗ ਦੋ ਵੀ ਨਾ ਦੇਵੇ ਫਿਰ ਕੀ ਕਰੇਗਾ? ਇੱਕ ਪੀ ਨਾ ਦੇ ਦਸ ਪੀ ਹਿਰਲੇ, ਤੋ ਮੂੜਾ ਕੋ ਕਹਾਂ ਕਰੇ। ਉਹਦੇ ਅੱਗੇ ਜਿਸ ਠਾਕੁਰ ਸਿਓ ਨਾਹੀਂ ਚਾਰਾ, ਤਾਂ ਕੋ ਕੀਜੇ ਸਦ ਨਮਸਕਾਰਾ। ਹਰ ਰੋਜ਼ ਸਦਾ ਮੈਂ ਦਰ ਮੰਗੂ ਨੀਤਾ ਨੀਤ, ਉਹਦੇ ਚਰਨਾਂ ਵਿੱਚੋਂ ਨਿਤ ਨਿਤ ਮੰਗਣਾ ਹੈ।
ਤੋ ਦਰਸ਼ਨ ਕੀ ਕਰੋ ਸਮਾਏ,
ਬਸ ਉਤੋਂ ਦਰਸ਼ਨਾਂ ਦੀ ਸਮਾਈ ਮੰਗਣੀ ਹੈ। ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਦਰਸ਼ਨਾਂ 'ਚ ਸਮਾ ਲਓ, ਦਰਸ਼ਨ ਹੀ ਮੰਗਣੇ ਹਨ ਤਾਂ ਇਹ ਦਾਤ ਫਿਰ ਪ੍ਰਾਪਤ ਹੁੰਦੀ ਹੈ।
ਦਰ ਮੰਗਤ ਭਿਖਿਆ ਪਾਏ,
ਇਹੀ ਭਿਖਿਆ ਰੂਪ ਵਿੱਚ ਮੰਗਣਾ, ਹਮ ਭਿਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦਿਓ ਮੰਗਤ ਜਨ ਕੋ, ਸਦਾ ਰਹੂ ਰੰਗ ਰਾਤਾ। ਇਹ ਭਿਖਿਆ ਹੀ ਇੱਕ ਸਾਧੂ ਨੇ ਰੱਬ ਕੋਲੋਂ ਮੰਗਣੀ ਹੈ।
ਕੇਸਰ ਕੁਸਮ ਮਿਰਗ ਮੈਂ ਹਰਣਾ, ਸਰਬ ਸਰੀਰੀ ਚਾੜਨਾ।
ਕੇਸਰ ਇੱਕ ਸੁਗੰਧੀ ਹੈ, ਕੁਸਮ ਕਹਿੰਦੇ ਫੁੱਲ ਨੂੰ, ਮਿਰਗ ਮੈਂ ਹਰਣਾ, ਮਿਰਗ ਦੇ ਪੇਟ ਵਿੱਚ ਜਿਹੜੀ ਕਸਤੂਰੀ ਪੈਦਾ ਹੁੰਦੀ, ਇਹ ਸਾਰੀਆਂ ਚੀਜ਼ਾਂ ਮਹਾਰਾਜ ਜੀ ਨੇ ਕਿਹਾ ਸਰਬ ਸਰੀਰੀ ਚੜਨਾ, ਸਰੀਰ ਨੂੰ ਸੋਹਣਾ ਬਣਾਉਣ ਲਈ, ਖੁਸ਼ਬੂਦਾਰ ਬਣਾਉਣ ਲਈ ਦੁਨੀਆ ਵਰਤਦੀ ਹੈ।
ਚੰਦਨ ਭਗਤਾ ਜੋਤ ਅਨੇਹੀ, ਸਰਬੇ ਪਰਮਲ ਕਰਣਾ।
ਇੱਦਾਂ ਚੰਦਨ ਤੇ ਭਗਤ ਜਿਹੜੇ ਹਨ, ਉਹ ਭਗਤੀ ਕਰਕੇ ਹੀ ਦੁਨੀਆ ਵਿੱਚ ਸੋਹਣੇ ਹੋ ਜਾਂਦੇ ਹਨ। ਜਿਵੇਂ ਇਹਨਾਂ ਚੀਜ਼ਾਂ ਕਰਕੇ ਲੋਕ ਸੋਹਣੇ ਬਣਦੇ, ਇੱਦਾਂ ਭਗਤੀ ਨਾਲ ਸੁੰਦਰ ਪਰਮਲ ਭਗਤਾਂ ਨੂੰ ਮਿਲ ਜਾਂਦੀ ਹੈ।
ਪਟ ਪਾਂਡਾ ਕਹਿ ਨਾ ਕੋਏ,
ਕਹਿੰਦੇ ਘੇ ਤੇ ਰੇਸ਼ਮ ਦੇ ਕੱਪੜੇ ਨੂੰ ਕੌਣ ਭੰਡਦਾ ਹੈ? ਭਾਂਡੇ ਦਾ ਅਰਥ ਇੱਥੇ ਭੰਡਣਾ, ਨਿੰਦਿਆ ਕਰਨੀ। ਕਹਿ ਨਾ ਕੋਏ, ਭਾਈ ਘਿਓ ਦੀ ਕੋਈ ਨਿੰਦਿਆ ਥੋੜ੍ਹੀ ਕਰਦਾ। ਇੱਦਾਂ ਜੇ ਕੋਈ ਭਗਤੀ ਕਰੇ, ਉਹਦੇ ਕੋਲ ਰੱਬ ਦੇ ਦਰਸ਼ਨਾਂ ਦੀ ਮੰਗ ਹੋਵੇ, ਉਹਨੂੰ ਕੌਣ ਭੰਡ ਸਕਦਾ, ਉਹਦੀ ਕੌਣ ਨਿੰਦਿਆ ਕਰ ਸਕਦਾ? ਇਸ ਲਈ ਉਹਦੀ ਸੋਭਾ ਘਟਦੀ ਨਹੀਂ। ਕਿਉਂ? ਜਿਹੜਾ ਸੂਰਜ ਚੜ੍ਹਦਾ, ਜੇ ਸੂਰਜ ਵੱਲ ਕੋਈ ਗੰਦਗੀ ਸੁੱਟ ਕੇ ਕਵੇ ਮੈਲਾ ਕਰਨਾ, ਮੈਲਾ ਨਹੀਂ ਹੁੰਦਾ ਸੂਰਜ। ਭਾਈ ਇਸ ਤਰ੍ਹਾਂ ਭਾਂਡੇ ਘਿਓ ਨੂੰ ਤੇ ਰੇਸ਼ਮ ਕੱਪੜੇ ਨੂੰ ਕੋਈ ਨਹੀਂ ਭੰਡਦਾ। ਇੱਦਾਂ ਭਗਤਾਂ ਦੀ ਵੀ ਵਡਿਆਈ ਹੁੰਦੀ ਹੈ, ਕਿਸ ਤਰ੍ਹਾਂ ਉਹ ਕਿਸੇ ਵੀ ਜਾਤ ਵਰਨ ਵਿੱਚ ਹੋਣ।
ਐਸਾ ਭਗਤ ਵਰਨ ਮੈਂ ਹੋ,
ਭਗਤੀ ਕਰਨ ਵਾਲਾ ਕਿਸੇ ਜਾਤ ਦਾ ਵੀ ਹੋਵੇ, ਕਿਸੇ ਵਰਨ ਦਾ ਵੀ ਹੋਵੇ, ਉਹਦੀ ਕੌਣ ਨਿੰਦਿਆ ਕਰ ਸਕਦਾ? ਕਿਉਂ? ਉਹ ਭਗਤੀ ਕਰਕੇ ਵਡਿਆਈ ਮਿਲਦੀ, ਜਿਵੇਂ ਘੇ ਕਰਕੇ ਘਿਓ ਵਾਲੇ ਭਾਂਡੇ ਦੀ ਵਡਿਆਈ ਹੈ, ਇੱਦਾਂ ਭਾਈ ਭਗਤੀ ਕਰਕੇ ਉਹ ਸਰੀਰ ਦੀ ਵਡਿਆਈ ਹੈ। ਉਹ ਕਿਸੇ ਵੀ ਜਾਤ ਵਿੱਚ ਹੋਵੇ, ਨੀਚ ਜਾਤ ਹਰ ਜਪਦਿਆਂ ਉੱਤਮ पदवी पाए भगत का कोई वर नहीं है।
तेरे नाम निवे रहे लिव लाए,
क्योंकि भगत नाम विच निव्या रहिंदा है, लिव ला के रखदा है, सदा रब अगे झुकदा है। वह दुनिया अगे नहीं, परवाह नहीं किसे केरी, बाज सच्चे नह ओनू किसे दी परवाह नहीं है।
नानक तिन दर भीखिया पाए,
तां श्री गुरु नानक दे महाराज जी कहिंदे हे राजन शिवनाब, ਉਹ ਸਾਧੂ ਤਾਂ ਰੱਬ ਕੋਲੋਂ ਭਿੱਖਿਆ ਮੰਗਦਾ, ਉਹ ਦੁਨੀਆਂ ਤੋਂ ਨਹੀਂ ਮੰਗਦਾ, ਉਹਨੂੰ ਕਿਸੇ ਬੰਦੇ ਦੀ ਪਰਵਾਹ ਨਹੀਂ, ਉਹ ਸੰਸਾਰ ਤੋਂ ਨਹੀਂ ਮੰਗਦਾ, ਉਹ ਭਿਖਾਰੀ ਰੱਬ ਦਾ ਰਹਿੰਦਾ, ਉਹ ਰੱਬ ਦੀ ਰਜ਼ਾ ਵਿੱਚ ਚੱਲਦਾ, ਦੁਨੀਆਂ ਉੱਤੋਂ ਭੈ ਖਾਂਦੀ ਹੈ, ਉਹ ਦੁਨੀਆਂ ਸੰਸਾਰ ਤੋਂ ਨਹੀਂ ਮੰਗਦਾ, ਸੰਸਾਰ ਉੱਤੋਂ ਮੰਗਦਾ, ਕਿਉਂਕਿ ਉਹ ਭਗਤ, ਉਹ ਭਗਤੀ ਕਰਨ ਵਾਲਾ ਸਾਧੂ ਸਿਰਫ ਰੱਬ ਅੱਗੇ ਆਪਣਾ ਕਾਸਾ ਅੱਡਦਾ, ਉਹਦੇ ਕੋਲੋਂ ਭਿੱਖਿਆ ਮੰਗਦਾ, ਉਹ ਰੱਜ ਜਾਂਦਾ। ਸਾਧ ਸੰਗਤ, ਇਹਦਾ ਭਾਵ ਅਰਥ ਇਹ ਹੈ ਕਿ ਨਸ਼ਿਆਂ ਨਾਲ ਨਹੀਂ ਕੋਈ ਸਾਧੂ ਬਣਦਾ। ਕੋਈ ਕਵੇ ਜੀ ਆਹ ਨਸ਼ਾ ਕਰਕੇ, ਨਹੀਂ, ਅਕਾਲ ਪੁਰਖ ਵਾਹਿਗੁਰੂ ਦੇ ਭੈ ਦਾ ਨਸ਼ਾ ਰੱਖਣਾ, ਡਰ ਰੱਖਣਾ ਮਨ ਵਿੱਚ, ਉਹਦੇ ਕੋਲੋਂ ਉਹਦੇ ਦਰਸ਼ਨਾਂ ਦੀ ਮੰਗ ਕਰਨੀ, ਫਿਰ ਇੱਕ ਦਿਨ ਉਹ ਹਿਰਦੇ ਦਾ ਕਾਸਾ ਭਰ ਦਿੰਦਾ। ਦਰਸ਼ਨ ਹੁੰਦੇ ਨੇ ਸਿੱਖ ਮੰਗੇ ਦਾਤੇ ਦੇ ਕੋਲੋਂ, ਹੱਥ ਜੋੜ ਕੇ ਦਾਤਾ ਮੇਰੀ ਝੋਲੀ ਵਿੱਚ ਇਹ ਦਾਤ ਪਾਓ, ਉੱਠਦਿਆਂ ਬਹਿੰਦਿਆਂ ਮੰਗਿਆ ਜਾਵੇ, ਸਤਿਗੁਰੂ ਕਿਰਪਾ ਕਰੋ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਸਤਿਗੁਰੂ ਨਦਰ ਕਿਰਪਾ ਕਰਨ, ਹਿਰਦੇ ਵਿੱਚ ਨਾਮ ਦੀ ਦਾਤ ਪਾਉਣ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਸਭ ਦਾ ਧੰਨਵਾਦ, ਸਮੂਹ ਸਾਧ ਸੰਗਤ ਦਾ ਧੰਨਵਾਦ, ਸਿੰਘ ਸਾਹਿਬ ਜੀ ਦਾ ਧੰਨਵਾਦ, ਕੋਟਨ ਕੋਟ ਸ਼ੁਕਰ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜੋ ਤਰੁੱਟ ਕੇ ਬਖਸ਼ਿਸ਼ਾਂ ਕਰਦੇ ਨੇ। ਆਓ ਆਖਰੀ ਪੰਕਤੀ ਸਰਵਣ ਕਰੋ, ਫਿਰ ਸਮਾਪਤੀ ਹੈ ਜੀ।
ਪਟ ਭਾਂਡਾ ਕਹੈ ਨਾ ਕੋਈ, ਐਸਾ ਭਗਤ ਵਰਨ ਮੈਂ ਹੋਏ, ਤੇਰੇ ਨਾਮ ਨਿਵੇ ਰਹੇ ਲਿਵ ਲਾਏ, ਨਾਨਕ ਤਿੰਨ ਦਰ ਭਿਖਿਆ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।